ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੇ ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਦਰਬਾਰ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰ ਜੋ ਅੱਜ ਸ਼ਬਦ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਜਿਸ ਦਾ ਪਾਠ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਹੁਣ ਸਰਵਣ ਕਰਾਇਆ ਹੈ। ਅੱਜ ਦਾ ਇਹ ਹੁਕਮ गुरु रामदास सचे पातशाह महाराज जी का उच्चारण किया होया है और श्री गुरु ग्रंथ साहिब जी दे राग बैराड़ी विच हजूर ने इस नू उच्चारण किया है। अज दे इस अमृत बचन च जो विचार दा धुरा है, केंद्री भाव है कि परमात्मा दा सेवक हरि का जन हरि दे गुणा नू गायन करदा है ते ईरखा अधीन लोक उस दे जीवन नू तोमता दोष आरोपण करके थां पर थां उस हर जन दी निंदा करदे ने, पर परमेश्वर दा जन सब कुछ अपने अंदर बर्दाश्त करी जांदा है ते ओ परमात्मा दे गुण गाउण वाला जो उस दा सुभाग है उस नू लखां निंदकां दे खोण दे बावजूद भी उस नू त्यागदा नहीं। फिर ओ कहिंदा परमात्मा इन्हां विचारियां दे की हथ है, हर एक अंदर बैठा तू आप बुला रहा है ते जिन्नी को मत तू दित्ती उसे ढंग नाल लोक बोल दे। अखीर ते हजूर ने शब्द विच बख्शिश कीती है कि पंजा तत्तां दा विस्तार है, पंज इस विच धातुआं ने ते जिन्ना ने मनुख दे अंदर कलेश झगड़ा पैदा कीता है, जिस वक्त परमात्मा सतगुरु नूं मिला देंदा है ते सतगुरु दा मिलाप जिग्यासु दा सिख दा मनुख दे अंदर दे झगड़े सारे मुका देंदा है। आओ साध संगत इस अमृत बचन नूं गुरु कृपा नाल आपां विचार सकीए। सतगुरु गुरु रामदास जी महाराज आप हिरदे दी शुद्धता भावना और एकाग्रता दी दात बख्श के इस अमृत बचन दी विचार आप ही विच वर्त के करा लवो। आप जितने हजूर दे चरणा विच और जितने घरां विच बैठे सरवण कर रहे हो बख्शो आशीष और उच्चारण करो जी सतनाम श्री वाहे गुरु जी। करो बख्शिश साध संगत, फिर उच्चारण करो जी सतनाम श्री वाहे गुरु जी।
सतनाम श्री वाहे गुरु साहिब जी। बैराड़ी महला चौथा।
श्री गुरु ग्रंथ साहिब जी दे 31 रागां विच बैराड़ी राग है और इस राग दे अंदर चौथे गुरुदेव सतगुरु गुरु रामदास जी महाराज उन्हां दी मुबारक रसना तों उच्चारण कीता होया ए शब्द है। सतगुरु गुरु रामदास जी महाराज जिन्हां दा आगमन पुरब आप सिख संगत भावना सहित मना रहे हो मनान जा रहे हो, उस हजूर ने ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੀ ਕੋਈ ਬਾਣੀ 19 ਰਾਗਾਂ ਵਿਚ ਸੀ। ਕੱਲ ਵੀ ਆਪ ਜੀ ਨੂੰ ਇਹ ਮੈਂ ਬੇਨਤੀ ਕੀਤੀ। ਗੁਰੂ ਅੰਗਦ ਦੇ ਮਹਾਰਾਜ ਉਹਨਾਂ ਦੇ ਸਲੋਕ ਤਾਂ ਵਾਰਾਂ ਨਾਲ ਆਉਂਦੇ ਨੇ, ਪਰ ਦੋ ਪਦਾ, ਚੌਪਦੇ, ਅਸ਼ਟਪਦੀ, ਸ਼ੰਤ ਇਸ ਰੂਪ ਵਿਚ ਗੁਰੂ ਅੰਗਦ ਦੇਵ ਜੀ ਦਾ ਕੋਈ ਬਚਨ ਉਚਾਰਨ ਕੀਤਾ ਹੋਇਆ ਨਹੀਂ। ਗੁਰੂ ਅਮਰਦਾਸ ਮਹਾਰਾਜ ਉਹਨਾਂ ਨੇ ਆਪਣੇ ਜੀਵਨ ਵਿਚ 17 ਰਾਗਾਂ ਦੇ ਵਿਚ ਬਾਣੀ ਉਚਾਰਨ ਕੀਤੀ ਹੈ, ਪਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਨੇ 19 ਰਾਗ ਤਾਂ ਉਹ ਹੀ ਵਰਤੇ ਜਿਨ੍ਹਾਂ ਰਾਗਾਂ ਵਿਚ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਤੇ 11 ਰਾਗ ਹੋਰ ਧੰਨ ਗੁਰੂ ਰਾਮਦਾਸ ਜੀ ਨੇ ਲੈ ਕੇ ਆਪਣੀ ਮੁਬਾਰਕ ਰਸਨਾ ਤੋਂ 30 ਰਾਗਾਂ ਦੇ ਵਿਚ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ। ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਬਚਨ 30 ਰਾਗਾਂ ਦੇ ਵਿਚ ਨੇ। ਖੈਰ, ਆਉਣ ਵਾਲੇ ਦਿਨਾਂ ਚ ਅਸੀਂ ਵਾਚਾਂਗੇ ਇਸ ਸੰਬੰਧੀ ਹੋਰ। ਗੁਰੂ ਰਾਮਦਾਸ ਮਹਾਰਾਜ ਉਹਨਾਂ ਦੀ ਬਾਣੀ ਵਿਚ ਗੁਰੂ ਪ੍ਰਤੀ ਅਥਾਹ ਸ਼ਰਧਾ, ਪ੍ਰੇਮ ਭਾਵਨਾ ਤੇ ਨਿਮਰਤਾ ਵਿਚ ਵਾਰ ਵਾਰ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਣ ਦਾ ਜ਼ਿਕਰ ਹੈ। ਗੁਰੂ ਰਾਮਦਾਸ ਮਹਾਰਾਜ ਜੋ ਕੁਝ ਅੱਜ ਅੰਮ੍ਰਿਤ ਬਚਨ ਉਹਨਾਂ ਨੇ ਉਚਾਰਨ ਕੀਤੇ ਨੇ, ਸੱਚ ਹੈ ਕਿ ਉਹਨਾਂ ਦੀ ਜ਼ਿੰਦਗੀ ਚ ਇਹ ਕੁਝ ਵਾਪਰਿਆ ਹੈ। ਲੋਕਾਂ ਨੇ ਨਿੰਦਿਆ ਵੀ ਕੀਤੀ, ਭੈੜੇ ਸ਼ਬਦ ਵੀ ਬੋਲੇ, ਆਪਣਿਆਂ ਨੇ ਵੀ ਬਹੁਤ ਕੁਝ ਕਿਹਾ, ਪਰ ਗੁਰੂ ਰਾਮਦਾਸ ਜੀ ਨੇ ਸਭ ਕੁਝ ਸੁਣ ਕੇ ਆਪਣੇ ਅੰਦਰ ਜਰ ਕੇ ਪਿੰਡੇ ਤੇ ਹੰਢਾ ਕੇ ਆਪਣੇ ਮੁਰਸ਼ਦ, ਆਪਣੇ ਰਾਬਰ, ਆਪਣੇ ਸਤਿਗੁਰੂ ਗੁਰੂ ਅਮਰਦਾਸ ਦੀ ਸੇਵਾ ਵਿਚ ਰੰਚਕ ਮਾਤਰ ਵੀ ਕੋਈ ਟਲਿਆਈ ਨਹੀਂ ਆਉਣ ਦਿੱਤੀ। ਧੰਨ ਗੁਰੂ ਰਾਮਦਾਸ ਉਹਨਾਂ ਦਾ ਇਹ ਅੰਮ੍ਰਿਤ ਬਚਨ ਹੈ, ਰਾਗ ਬੈਰਾੜੀ ਹੈ, ਤੇ ਸਤਿਗੁਰੂ ਇਸ ਅੰਮ੍ਰਿਤ ਬਚਨ ਦੀ ਆਰੰਭਤਾ ਇਸ ਤੁਕ ਤੋਂ ਕਰਦੇ ਹਨ।
ਹਰ ਜਨ ਰਾਮ ਨਾਮ ਗੁਣ ਗਾਵੇ।
ਪਹਿਲਾਂ ਇਸ ਦੇ ਅਖਰੀ ਅਰਥ ਨੇ, ਹਜ਼ੂਰ ਫਰਮਾ ਰਹੇ ਨੇ ਹਰ ਜਨ, ਹਰ ਦਾ ਅਰਥ ਹੋ ਗਿਆ ਪ੍ਰਭੂ, ਤੇ ਜਨ ਦਾ ਲਫ਼ਜ਼ੀ ਅਰਥ ਅਸੀਂ ਜਾਣਨੇ ਕਾ ਸੇਵਕ ਦਾਸ। ਇਹਦੇ ਸਿੱਧੇ ਜੇ ਅਰਥ ਨੇ ਜੀ ਪਰਮਾਤਮਾ ਦਾ ਜਨ, ਪਰਮਾਤਮਾ ਦਾ ਸੇਵਕ, ਪਰਮਾਤਮਾ ਦਾ ਦਾਸ। ਹਰ ਜਨ ਰਾਮ ਨਾਮ ਗੁਣ ਗਾਵੇ। ਪਰਮਾਤਮਾ ਦਾ ਸੇਵਕ ਜੋ ਹੈ, ਜਿਸ ਲਈ ਸ਼ਬਦ ਖਰਜਨ ਵਰਤਿਆ ਹੈ ਰਾਮ ਨਾਮ, ਇੱਥੇ ਰਾਮ ਸ਼ਬਦ ਦਾ ਲਫ਼ਜ਼ੀ ਅਰਥ ਵੀ ਪਰਮਾਤਮਾ ਜੋ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ। ਰਾਮ ਨਾਮ ਇਹਦਾ ਅਰਥ ਹੋ ਗਿਆ ਸਾਰੀਆਂ ਥਾਵਾਂ ਤੇ ਰਮੇ ਹੋਏ ਪਰਮੇਸ਼ਵਰ ਨੂੰ ਜੋ ਸਰਵ ਵਿਆਪਕ ਹੈ, ਉਸ ਦੇ ਨਾਮ ਨੂੰ। ਰਾਮ ਨਾਮ ਦਾ ਅਰਥ ਹੋ ਗਿਆ ਪਰਮਾਤਮਾ ਕਾ ਨਾਮ, ਵਾਹਿਗੁਰੂ ਜੀ ਦਾ ਨਾਮ। ਹਰ ਜਨ ਰਾਮ ਨਾਮ ਗੁਣ ਗਾਵੇ। ਗੁਣ ਦਾ ਅਰਥ ਹੈ ਮਹਿਮਾ, ਸਿਫਤ, ਗੁਣ ਗਾਇਨ ਕਰਨੇ, ਕਿ ਪਰਮਾਤਮਾ ਦਾ ਸੇਵਕ ਜੋ ਹੈ ਉਹ ਪਰਮਾਤਮਾ ਦੇ ਨਾਮ ਦਾ ਗਾਇਨ ਕਰਦਾ ਹੈ। ਮੈਂ ਕੱਲ ਵੀ ਆਪ ਨੂੰ ਸਾਧ ਸੰਗਤ ਜੀ ਬੇਨਤੀ ਕੀਤੀ ਸੀ ਕਿ ਇਸ ਕਥਾ ਦਾ ਮਤਲਬ ਇੰਨਾ ਕੁ ਹੈ ਕਿ ਆਪਾਂ ਜੋ ਹੁਕਮ ਆਉਂਦਾ ਯਤਨ ਕਰੀਏ ਕਿ ਇੰਨੀ ਵਾਰੀ ਆਪਾਂ ਹੁਕਮਨਾਮੇ ਸੁਣਨੇ ਆ, ਕਈ ਵਾਰੀ ਰਿਪੀਟ ਵੀ ਹੁੰਦੇ ਆ, ਪਰ ਜੇ ਅੱਖਰੀ ਅਰਥ ਸਮਝ ਪੈ ਜਾਣ ਜਿੰਨੇ ਕੁ ਹੁਕਮਨਾਮੇ ਆਉਂਦੇ ਆ, ਤੇ ਮੇਰਾ ਖਿਆਲ ਗੁਰਬਾਣੀ ਪੜ੍ਹਨ ਵਿਚ, ਸਹਿਜ ਪਾਠ ਕਰਨ ਵਿਚ, ਅਰਥਾਂ ਵਿਚ ਸੁਖੈਨਤਾ ਜਾਪਣ ਲੱਗ ਪਏਗੀ। ਇਸ ਕਰਕੇ ਮੈਂ ਇਹ ਅਰਥ ਲੈ ਰਿਹਾ। ਇਹ ਨਹੀਂ ਕਿ ਇਹ ਪਤਾ ਨਹੀਂ ਆਮ ਸ਼ਬਦਾਵਲੀ ਕਹਿ ਕਰਜਨ ਰਾਮ ਨਾਮ ਗੁਣ ਗਾਵੇ, ਪਰ ਕਈ ਸੱਜਣਾਂ ਨੂੰ ਨਹੀਂ ਪਤਾ ਹੁੰਦਾ। ਮਹਾਰਾਜ ਕਹਿੰਦੇ ਨੇ ਪਰਮਾਤਮਾ ਦਾ ਸੇਵਕ ਪਰਮਾਤਮਾ ਦੇ ਗੁਣ ਗਾਇਨ ਕਰਦਾ ਹੈ, ਉਹਦੀ ਸਿਫਤ ਸਲਾਹ ਕਰਦਾ ਹੈ।
ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ।
ਅੱਗੇ ਸਾਹਿਬ ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ, ਇਸ ਦੁਨੀਆਂ ਚ ਸਾਰੇ ਲੋਕ ਕਦੀ ਵੀ ਕਿਸੇ ਬੰਦੇ ਨਾਲ ਸਹਿਮਤ ਨਹੀਂ ਹੋਏ, ਅਸੀਂ ਵਿਆਖਿਆ ਚ ਅੱਗੇ ਕਰਨੇ। ਜੇ ਇੱਕ ਪਰਮਾਤਮਾ ਦਾ ਸੇਵਕ ਪਰਮਾਤਮਾ ਦੇ ਗੁਣ ਗਾ ਰਿਹਾ ਹੈ, ਤੇ ਜੇ ਉਸ ਦੀ ਛਵੀ ਨੂੰ ਧੁੰਦਲਿਆ ਕਰਨ ਲਈ, ਉਸ ਦੀ ਸ਼ਖਸੀਅਤ ਨੂੰ ਲੋਕਾਂ ਦੇ ਵਿੱਚ ਸੱਟਣ ਦੇ ਲਈ ਕੋਈ ਬੰਦਾ ਈਰਖਾ ਅਧੀਨ ਹੋਇਆ, ਉਸ ਦੀ ਨਿੰਦਿਆ ਕਰਦਾ ਹੈ, ਪਰਮਾਤਮਾ ਦਾ ਸੇਵਕ ਉਹਨੂੰ ਪਤਾ ਲੱਗ ਜਾਂਦਾ ਕਿ ਫਲਾਣਾ ਬੰਦਾ ਮੇਰੇ ਇਮਜ ਨੂੰ ਜਾਂ ਮੇਰੀ ਸ਼ਖਸੀਅਤ ਨੂੰ, ਮੇਰੀ ਇਸ ਜੀਵਨ ਨੂੰ ਲੋਕਾਂ ਸਾਹਮਣੇ ਭੰਡਣਾ ਚਾਹੁੰਦਾ, ਪਰ ਉਹ ਕਦੀ ਵੀ ਢਹਿੰਦੀ ਕਲਾ ਚ ਨਹੀਂ ਜਾਂਦਾ। ਜੇ ਮੰਨ ਲਓ ਉਹਦੀ ਨਿੰਦਿਆ ਕਰ ਲਿਆ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਕੋਈ ਬੰਦਾ ਵੀ ਉਸ ਹਰ ਜਨ ਕੀ ਜਿਹਨੂੰ ਬਾਬਾ ਜੀ ਨੇ ਕਿਹਾ ਹਰਜੁਨ ਰਾਮ ਨਾਮ ਗੁਣ ਗਾਵੇ, ਉਸ ਹਰ ਜਨ ਦੀ ਕੋਈ ਵੀ ਨਿੰਦਿਆ ਕਰੇ। ਹੁਣ ਅਗਲਾ ਬਚਨੇ ਆਪਣਾ ਗੁਣ ਨਾ ਗਵਾਵੇ, ਇਹ ਮੈਂ ਤਾਂ ਥੋੜੀ ਜਿਹੀ ਬੇਨਤੀ ਕਰ ਰਿਹਾ। ਪਹਿਲਾ ਸ਼ਬਦ ਆਇਆ ਹਰਜਨ ਰਾਮ ਨਾਮ ਗੁਣ ਗਾਵੇ, ਗੁਣ ਗਾਵੇ ਦਾ ਅਰਥ ਪਰਮਾਤਮਾ ਦੇ ਗੁਣ ਗਾਉਂਦਾ ਹੈ। ਹੁਣ ਇੱਥੇ ਅੱਗੇ ਉਹੀ ਸ਼ਬਦ ਆ ਗਿਆ ਆਪਣਾ ਗੁਣ ਨਾ ਗਵਾਵੇ। ਹੁਣ ਪਹਿਲੇ ਗੁਣ ਦੇ ਲਫ਼ਜ਼ੀ ਅਰਥ ਸਨ ਕਿ ਪਰਮਾਤਮਾ ਦੀ ਸਿਫਤ, ਤੇ ਇਸ ਦੂਜੇ ਗੁਣ ਦੇ ਲਫ਼ਜ਼ੀ ਅਰਥ ਨੇ ਸੁਭਾਅ। ਇਹ ਤਾਂ ਮੈਂ ਅਰਜ਼ ਕਰ ਰਿਹਾ, ਉਚਾਰਨ ਵਿਚ ਇਕੋ ਹੈ। ਹਰਜਨ ਰਾਮ ਨਾਮ ਗੁਣ ਗਾਵੇ, ਗੁਣ ਗਾਵੇ ਦਾ ਅਰਥ ਪਰਮਾਤਮਾ ਦੇ ਗੁਣ ਗਾਇਨ ਕਰ ਰਿਹਾ, ਉਹਦੀਆਂ ਸਿਫਤਾਂ ਕਰ ਰਿਹਾ। ਤੇ ਹੁਣ ਇੱਥੇ ਬਚਨ ਆਇਆ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ, ਆਪਣਾ ਗੁਣ, ਉਥੇ ਰਾਮ ਨਾਮ ਗੁਣ, ਇਸ ਅਰਥ ਨੂੰ ਫਿਰ ਧਿਆਨ ਨਾਲ ਸੁਣਿਓ, ਉਥੇ ਰਾਮ ਨਾਮ ਗੁਣ ਗਾਵੇ ਹੈ, ਇੱਥੇ ਸ਼ਬਦ ਆਪਣਾ ਗੁਣ ਨਾ ਗਵਾਵੇ, ਉਥੇ ਰਾਮ ਨਾਮ ਗੁਣ ਗਾਵੇ ਕਾ ਅਰਥ ਕਿ ਪਰਮਾਤਮਾ ਦੀ ਸਿਫਤ ਸਲਾਹ ਨੂੰ ਗਾ ਰਿਹਾ, ਇੱਥੇ ਆਪਣਾ ਗੁਣ ਨਾ ਗਵਾਵੇ ਇਹਦਾ ਅਰਥ ਹੈ ਆਪਣੇ ਗੁਣ ਆਪਣੇ ਸੁਭਾਅ ਨੂੰ ਉਹ ਛੱਡਦਾ ਨਹੀਂ। ਇਹਦਾ ਮਤਲਬ ਆਦਤ ਨੂੰ, ਸੁਭਾਅ ਨੂੰ, ਜੋ ਉਹਦੀ ਗੁਣ ਗਾਉਣ ਦਾ ਸੁਭਾਅ ਪੱਕ ਚੁੱਕਾ, ਜੇ ਲੋਕ ਉਹਦੀ ਨਿੰਦਿਆ ਵੀ ਕਰਨ, ਸੱਚ ਇਹ ਵੀ ਉਹ ਨਿੰਦਿਆ ਨੂੰ ਸੁਣ ਕੇ ਕਦੀ ਵੀ ਆਪਣੇ ਅਕੀਦੇ ਤੋਂ, ਆਪਣੀ ਮੰਜ਼ਲ ਤੋਂ, ਆਪਣੇ ਮਨੋਰਥ ਤੋਂ ਕਦੀ ਥਿੜਕਦਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ ਹੈ, ਤੇ ਇਹ ਦੋ ਤੁਕਾਂ ਰਹਾਓ ਦੀਆਂ ਤੁਕਾਂ ਨੇ। ਆਓ ਪਹਿਲਾਂ ਅਸੀਂ ਇਹਨਾਂ ਦੋ ਤੁਕਾਂ ਦੀ ਵਿਚਾਰ ਕਰਾਂਗੇ। ਪਹਿਲਾ ਸ਼ਬਦ ਆਇਆ ਹਰਜਨ। ਦੇਖੋ ਹਿੰਦੁਸਤਾਨ ਵਿਚ ਇਹ ਲਫ਼ਜ਼ ਬੜਾ ਵਰਤੀਂਦਾ ਹੈ, ਕਈ ਵਾਰੀ ਮੈਂ ਇਹਨੂੰ ਈਰਖਾ ਚ ਨਾਲ ਲਿਜਾਇਓ, ਇੱਕ ਕਮਿਊਨਿਟੀ ਵਾਸਤੇ ਵੀ ਸ਼ਬਦ ਵਰਤਿਆ ਜਾਂਦਾ ਹੈ, ਪਰ ਉਂਝੇ ਸ਼ਬਦ ਜਿਹੜਾ ਗੁਰਮਤ ਵਿਚ ਵਰਤਿਆ ਹੈ ਇਹ ਜਾਤ ਦੇ ਆਧਾਰਤ ਨਹੀਂ ਵਰਤਿਆ ਹਰਜਨ। ਫਿਰ ਅਰਧ ਭਾਰਤ ਵਰਸ਼ ਵਿਚ ਜਾਤ ਦੇ ਆਧਾਰਤ ਵੀ ਇਹ ਸ਼ਬਦ ਬਣਾ ਦਿੱਤਾ ਹਰਜਨ, ਪਰ ਗੁਰਮਤ ਵਿਚ ਇਹ ਹਰਜਨ ਸ਼ਬਦ ਇੱਕ ਜਾਤ ਲਈ ਨਿਰਧਾਰਤ ਨਹੀਂ, ਸੱਚ ਇਹ ਵੇ ਇਹ ਸ਼ਬਦ ਉਸ ਸ਼ਖਸੀਅਤ ਲਈ ਵਰਤਿਆ ਗਿਆ ਜਿਹੜਾ ਪਰਮਾਤਮਾ ਦੇ ਗੁਣਾਂ ਵਿਚ ਦਿਨ ਰਾਤ ਭਿੱਜਾ ਰਹਿੰਦਾ ਹੈ। ਮੈਂ ਆਪ ਨੂੰ ਇੱਕ ਬੇਨਤੀ ਹੋਰ ਨਾਲ ਕਰਦਾ ਜਾਵਾਂ ਕਿ ਲਫ਼ਜ਼ੀ ਅਰਥ ਮੈਂ ਕੀਤੇ ਨੇ ਹਰਜਨ, ਪ੍ਰਭੂ ਕਾ ਸੇਵਕ, ਪ੍ਰਭੂ ਦਾ ਦਾਸ, ਪਰ ਗੁਰਬਾਣੀ ਵਿਚ ਜਿੰਨੇ ਵੀ ਸ਼ਬਦ ਨੇ ਹਰ ਸ਼ਬਦ ਦੀ ਵਿਆਖਿਆ ਕਰਨ ਲਈ ਠੀਕ ਅਸੀਂ ਟੀਕੇ ਪੜ੍ਹਨੇ ਆ, ਸਾਰੇ ਪੜ੍ਹ ਕੇ ਆਉਂਦੇ ਆ, ਕੋਈ ਸ਼ੱਕ ਨਹੀਂ, ਪਰ ਉਂਝ ਸੱਚ ਹੈ ਕਿ ਜਿੰਨੇ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਨੇ ਉਹਨਾਂ ਸਾਰਿਆਂ ਸ਼ਬਦਾਂ ਦੀ ਵਿਆਖਿਆ ਕਿਸੇ ਕੋਸ਼ ਵਿਚ ਵੇਖਣ ਦੀ ਬਜਾਏ ਜੇ ਸੁਰਤ ਟਿਕਾ ਕੇ ਬਾਣੀ ਨੂੰ ਪੜ੍ਹੀ ਜਾਏ, ਬਾਣੀ ਪੜ੍ਹੀ ਜਾਏ, ਹਰ ਸ਼ਬਦ ਦੀ ਵਿਆਖਿਆ ਬਾਣੀ ਵਿਚੋਂ ਖੁਦ ਹੀ ਮਿਲ ਜਾਂਦੀ ਹੈ। ਹੁਣ ਜਿਵੇਂ ਆਪਾਂ ਪ੍ਰਮਾਣ ਦਿੰਦੇ ਹਾਂ ਇਹ ਬਾਣੀ ਵਿਚੋਂ ਹੀ ਨੇ। ਇਸ ਨੂੰ ਫਿਰ ਜਿਵੇਂ ਅੱਜ ਸ਼ਬਦ ਆਇਆ ਹਰਜਨ, ਆਪਾਂ ਕੋਸ਼ ਡਿਕਸ਼ਨਰੀ ਦੇਖਾਂਗੇ ਉਹਦੇ ਵਿਚ ਲਿਖਿਆ ਹੋਵੇਗਾ ਪ੍ਰਭੂ ਕਾ ਦਾਸ, ਉਹ ਸਿਰਫ ਅੱਖਰੀ ਅਰਥ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਕੋਸ਼ਗਤ ਅਰਥ ਨਹੀਂ। ਜਿਵੇਂ ਅਸੀਂ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਡਿਕਸ਼ਨਰੀ ਥੋੜਾ ਨੇ, ਇਹ ਕੋਸ਼ ਥੋੜਾ ਨੇ ਕਿ ਸਾਨੂੰ ਹਰਜਨ ਦੇ ਅਰਥ ਦੱਸੋ, ਕੋਸ਼ਗਤ ਨਹੀਂ ਪਿਆਰੇ ਹੋ। ਗੁਰੂ ਗ੍ਰੰਥ ਸਾਹਿਬ ਵਿਚ ਪਰਿਭਾਸ਼ਕ ਅਰਥ ਹੈ ਕਿ ਇਸ ਸ਼ਬਦ ਦੀ ਪਰਿਭਾਸ਼ਾ ਕੀ ਹੈ, ਇਹਦੀ ਡੈਫੀਨੇਸ਼ਨ ਕੀ ਹੈ, ਪਰ ਇਹ ਨਹੀਂ ਮਿਲੇਗਾ ਵੀ ਇਹਦੇ ਕੋਸ਼ਗਤ ਅਰਥ ਕੀ ਨੇ। ਜਿਵੇਂ ਇਹ ਕਿਸ ਗੱਲ ਨੂੰ ਮਨ ਨੂੰ ਸਮਝਾਉਣ ਲਈ ਆਪਣੇ ਲਈ ਮੈਂ ਕਹਿ ਰਿਹਾ, ਹੁਣ ਸ਼ਬਦ ਹੈ ਆਉਣ ਵਾਲੇ ਦਿਨਾਂ ਚ ਇਹ ਬਚਨ ਆਵੇ, ਮੰਨ ਲਓ ਸ਼ਬਦ ਹੈ ਭਗਤ। ਭਗਤ ਸ਼ਬਦ ਅਸੀਂ ਗੁਰੂ ਗ੍ਰੰਥ ਸਾਹਿਬ ਚ ਪੜ੍ਹਨੇ, ਹਾਲਾਂ ਭਗਤ ਦਾ ਸਵਰੂਪ ਅਸੀਂ ਦੇਖਦੇ ਹਾਂ, ਭਗਤ ਵੀ ਆਇਆ, ਭਗਤਾਂ ਵੀ ਆਇਆ, ਭਗਤਾਂ ਵੀ ਆਇਆ, ਭਗਤੀ ਵੀ ਆਇਆ। ਹੁਣ ਭਗਤ ਸ਼ਬਦ ਜਿਹੜਾ ਹੈ ਇਹਦੇ ਅਸੀਂ ਕਹੀਏ ਜੀ ਸਾਨੂੰ ਕੋਸ਼ਗਤ ਅਰਥ ਦੱਸੋ, ਇਹ ਨਹੀਂ ਮਿਲਣਗੇ। पर भगत की परिभाषा मिलेगी, डेफिनेशन मिलेगी। तो बाबा जी का यह श्लोक, मन साचा मुख साचा सोए, वाहगुरु जी मत खोंदी होए ए आना, तान खोंदा होए निताना, अण खोंदा आप वंडाए कोई, ऐसा भगत सदा। यह हुण श्लोक विच तीन गुण ने, मत है पर निम्रता विच न्याणा बन के रहिंदा है, तान है हंकारी नहीं निम्रता विच निताणापन गुरु को लैके आउंदा है, ते सच एवे रहिंदा कखां दी कुल्ली विच है, सुक्की रोटी है ते ओह भी वंड के छकदा। महाराज कहिंदे ने इह भगत दी परिभाषा है। देखो इह परिभाषा है, इह कोशगत अर्थ नहीं। चलो एक श्लोक मेरी जबान चो निकल गया, महाराज ने प्रेरणा दित्ती होए कि ब्रह्म ज्ञानी शब्द है। जे कोश भी देखो तो ब्रह्म ज्ञानी का अर्थ है जिसको ब्रह्म का ज्ञान है, जिन्हों रब का ज्ञान है। चलो अज त यह शब्द इन्ने उच्चे इन्ने सुचे इन्ने सिद्धांतक रूहानी बख्शीश नाल भरे, जना खना अपने नाल इन्हां शब्दों की वरतों करी जा रहा है। जे ब्रह्म ज्ञानी शब्द कोश भी देखांगे ब्रह्म का जानन वाला, पर जे गुरु ग्रंथ साहिब देखांगे परिभाषिक अर्थ मिलणगे कि मन साचा मुख साचा सोए, अवर ना पेखै एकस बिन कोए। तीन गल्लां ही जिदे मन विच सच, पर यह सच आ नहीं दुनियावी केवल, यह ओ सच जिन्हें कदी बदलना नहीं, आद सच जुगाद सच। जिदे मन विच सच है, जिस दे मुख विच सच दा सिमरन है, ते जिदियां अखां सच तो बिना देख नहीं रही। मन साचा मुख साचा सोए, अवर ना पेखै एकस बिन कोए, नानक ए लक्षण जिन्हों असी हिंदी च लक्षण कहने, असी परिभाषा शब्द वरतने जां असी लक्षण शब्द वरतने, मैं चलो शब्द डेफिनेशन वरत लिया। महाराज कहने ब्रह्म ज्ञानी दे ए लक्षण ने, मन साचा मुख साचा सोए, अवर ना पेखै एकस बिन कोए, नानक ए लक्षण ब्रह्म ज्ञानी होए। मैं इसे तरह आप जी नूं पहला सेवा विच बेनती करांगा कि हर जन गुरबाणी मुताबक की है। यह शब्द बड़ी बारी आया बाणी च, असी तीन क बचन लांगे हजूर दे बचना चो। एक ता सब तो पहला आ तकरीबन तीन चार श्लोक भगत कबीर जी दे ने कि हर जन, सिर्फ पहला शब्द हर जन, राम नाम गुण गावै, बाद च आपां गल करने, पहला सिर्फ हर जन। उत्थे कबीर जी ने इन्हां बचना विच हरी का जन उहदा जीवन कैसा है पहला उहनूं बयान करदे रहे, ते फिर आप ही सतगुरु अपनी रसना तो अपनी कीते हुए उस बचन नूं कि नहीं यह उदाहरण दित्ती है, पर हर जन दे जीवन उत्ते मुकम्मल यह उदाहरण नहीं टुक सकती। ए सुनियो ये चार बचन, महाराज ने फरमाया कि कबीर रोड़ा होए रहो बाट का, तज मन का अभिमान। असी बचन पहला पढ़ लेने, कबीर रोड़ा होए रहो बाट का, तज मन का अभिमान, ऐसा कोई दास होए ताए मिले भगवान। दूसरा बचन, कबीर रोड़ा हुआ तो क्या भया, पंथी को दुख दे, ऐसा तेरा दास है ज्यों धरनी मैं खे। तीसरा बचन, कबीर खे हुई तो क्या भया, जौ उड़ लागे अंग, हर जन ऐसा चाहिए ज्यों पानी सरबंग। तीन बचन हो गए, इहदा मतलब पहला रोड़ा फिर मिट्टी फिर पानी, फिर कहिंदे आ कबीर पानी हुआ तो क्या भया, शब्द वरते आ सीरा ताता होए, हर जन ऐसा चाहिए जैसा हरि ही होए। हुण इस दे अर्थ थोड़े जे आपां कर लईए, शब्दावली बड़ी सुखैन है। महाराज ने शब्द वरते कि जे परमात्मा दा जन बनना है ते बंदे दी जिंदगी इस तरह चाहीदी जिवें इट दा टुकड़ा है जिन्हों आपां रोड़ा कहने। फिर इहदी बेनती, कबीर रोड़ा होए रहो बाट का, बाट दा लफ्जी अर्थ रस्ता सड़क दा जां जिथों लोक लंघदे, कि जे तू परमात्मा दा जन बनना ते तेरे विच पहला गुण चाहीदा तू रोड़े दी तरह हो जा। कबीर रोड़ा होए रहो बाट का, तज मन का अभिमान, अपने मन दे हंकार नूं छड्ड दे ते रोड़े दी तरह हो जा। हुण अगला बचन, ऐसा कोई दास होए ताहे मिले भगवान। हुण रोड़े विच ए गुण बिल्कुल है जी, देखो ओ निम्रता विच आया, रस्ते विच प्याख है, अपनी मर्जी नहीं ना करदा, ਲੰਘਣ ਵਾਲਿਆਂ ਨੇ ਪੈਰਾਂ ਦੇ ਠੁੱਡੇ ਮਾਰ ਕੇ ਕਦੀ ਖੱਬੇ ਕਰਤਾ, ਕਦੀ ਸੱਜੇ ਕਰਤਾ, ਤੇ ਯਾਦ ਰੱਖੋ ਕਦੀ ਰੋੜਾ ਬੋਲਦਾ ਵੀ ਨਹੀਂ। ਉਹ ਕਦੀ ਕਹਿੰਦਾ ਤੂੰ ਮੈਨੂੰ ਠੁੱਡਾ ਕਿਉਂ ਮਾਰਿਆ। ਇਹ ਇੱਕ ਇੱਕ ਉਦਾਹਰਣ ਵਿੱਚੋਂ ਵੀ ਇੱਕ ਇੱਕ ਗੁਣ ਹੈ, ਪਰ ਨਾਲ ਆਪ ਹੀ ਦੱਸ ਦਿੱਤਾ ਕੱਲ ਨੂੰ ਬੰਦਿਆਂ ਨੇ ਤਰਕ ਕਰਨਾ ਵੀ ਇਹ ਤਾਂ ਉਦਾਹਰਣ ਫਿੱਟ ਨਹੀਂ ਬੈਠਦੀ। ਮਹਾਰਾਜ ਕਹਿੰਦੇ ਜੋ ਤੁਸੀਂ ਤਰਕ ਕਰਨਾ ਮੈਂ ਉਹਨੂੰ ਬਾਣੀ ਵਿੱਚ ਪਹਿਲਾਂ ਹੀ ਦੱਸ ਦੇਣਾ। ਮਹਾਰਾਜ ਕਹਿੰਦੇ ਰੋੜਾ ਜ਼ਮੀਨ ਚ ਪਿਆ ਹੈ, ਰਸਤੇ ਚ ਪਿਆ, ਲੰਘਣ ਵਾਲੇ ਠੁੱਡੇ ਮਾਰਦੇ ਆ, ਉਹ ਨਿਮਰਤਾ ਵਿੱਚ ਹੈ, ਉਹ ਕੁਛ ਨਹੀਂ ਕਹਿ ਰਿਹਾ। ਤੇ ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਹੁਣ ਅਗਲਾ ਬਚਨ ਹੈ ਕਬੀਰ ਰੋੜਾ ਹੁਆ ਤੋ ਕਿਆ ਭਇਆ। ਇਸ ਤਰ੍ਹਾਂ ਦਾ ਕਹਿ ਦਿੱਤਾ ਪਰਮਾਤਮਾ ਦਾ ਜਨ ਹੋਵੇ ਪਰ ਰੋੜਾ ਹੋ ਗਿਆ ਤਾਂ ਕੀ ਹੋਇਆ। ਪੰਥੀ ਕੋ ਦੁੱਖ ਦੇ, ਇਹ ਰਹਿੰਦਾ ਹੈ ਜ਼ਮੀਨ ਤੇ ਪਰ ਇੱਕ ਤਾਂ ਆਪਣੀ ਕਠੋਰਤਾ ਨਹੀਂ ਛੱਡਦਾ ਪਿਆ। ਵੇਖੋ ਰੋੜਾ ਠੁੱਡੇ ਵੱਜਣਗੇ ਪਰ ਆਪਣਾ ਕਠੋਰਪਨ ਛੱਡਦਾ। ਪੱਥਰ ਨੂੰ ਜਿੰਨੇ ਮਰਜ਼ੀ ਠੁੱਡੇ ਮਾਰੀ ਜਾਓ ਉਹ ਆਪਣੀ ਕਠੋਰਤਾ ਨਹੀਂ ਛੱਡਦਾ। ਕਹਿੰਦੇ ਇਹਦੇ ਚ ਇੱਕ ਨੁਕਸ ਹੈ, ਇਹ ਰਹਿੰਦਾ ਹੈ ਪੈਰਾਂ ਵਿੱਚ ਪਰ ਆਪਣੀ ਕਠੋਰਤਾ ਨਹੀਂ ਛੱਡਦਾ। ਦੂਜੀ ਗੱਲ, ਤਕੜੇ ਜੁੱਤੀ ਵਾਲਾ ਹੋਵੇ, ਸਿੱਧੇ ਮੈਂ ਪੰਜਾਬੀ ਸ਼ਬਦ ਵਰਤਾਂ, ਜੁੱਤੀ ਵਾਲਾ ਹੋਵੇ ਰੋੜਾ ਉਹਦੇ ਅੱਗੇ ਲੱਗ ਤੁਰਦਾ ਤੇ ਨੰਗੇ ਪੈਰਾਂ ਵਾਲਾ ਜਾ ਉਹਨੂੰ ਵੱਜ ਕੇ ਜ਼ਖਮੀ ਕਰ ਦਿੰਦਾ ਹੈ। ਇਹਦਾ ਮਤਲਬ ਤਕੜੇ ਦੀ ਸੱਟ ਸਹਾਰਦਾ ਤੇ ਮਾੜੇ ਨੂੰ ਸੱਟ ਮਾਰ ਦਿੰਦਾ ਹੈ, ਪਰ ਪਰਮਾਤਮਾ ਦਾ ਸੇਵਕ ਐਸਾ ਨਹੀਂ। ਮਹਾਰਾਜ ਸ਼ਬਦ ਵਰਤ ਰਿਹਾ ਕਿ ਰੋੜਾ ਬਣ ਗਿਆ ਤਾਂ ਕੀ ਹੋਇਆ, ਇਹ ਤਾਂ ਲੰਘਣ ਵਾਲੇ ਪੈਰਾਂ ਦੇ ਵਿੱਚ ਵੱਜਦਾ, ਗਰੀਬਾਂ ਦੇ ਪੈਰਾਂ ਨੂੰ ਜ਼ਖਮੀ ਕਰ ਦਿੰਦਾ। ਨਹੀਂ ਨਹੀਂ, ਪਰਮਾਤਮਾ ਦਾ ਸੇਵਕ ਰੋੜੇ ਵਰਗਾ ਨਹੀਂ ਹੋ ਸਕਦਾ। ਫਿਰ ਬੇਨਤੀ, ਪਹਿਲਾ ਸਲੋਕ ਸੀ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਦੂਸਰਾ ਬਚਨ, ਕਬੀਰ ਰੋੜਾ ਹੁਆ ਤੋ ਕਿਆ ਭਇਆ, ਜੇ ਰੋੜਾ ਹੋ ਗਿਆ ਤਾਂ ਕੀ। ਤੇ ਦਾਸ ਨੇ ਇੱਕ ਵਾਰ ਅਰਜ਼ ਕੀਤੀ, ਵੈਸੇ ਅੱਜ ਇਹ ਵਿਸ਼ਾ ਨਹੀਂ ਕਿ ਬੜੇ ਸਵਾਲ ਉਦਾਹਰਣਾਂ ਸੁਣ ਸੁਣ ਕੇ ਸਾਡੇ ਮਨ ਚ ਪੈਦਾ ਹੋਣੇ ਸਨ, ਤੇ ਸੱਚ ਇਹ ਵੀ ਗੁਰੂ ਜੀ ਨੇ ਆਪ ਹੀ ਉਹ ਕੁਐਸਚਨ ਪੈਦਾ ਕਰਕੇ ਆਪ ਹੀ ਨਾਲ ਉੱਤਰ ਦੇ ਦਿੱਤਾ। ਮੰਨ ਲਓ ਇੱਕ ਬਚਨ ਅਸੀਂ ਪੜ੍ਹ ਲਈਏ ਕਿ ਜਿਵੇਂ ਅਸੀਂ ਪਹਿਲੀ ਪੌੜੀ ਪੜ੍ਹਨੇ ਜਪਜੀ ਸਾਹਿਬ ਦੀ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ। ਸਰੀਰ ਦੀ ਸੁਚਮਤਾ ਨਾਲ ਮਾਨਸਿਕ ਸੁਚਮਤਾ ਨਹੀਂ ਹੋਣੀ ਜੇ ਤੂੰ ਲੱਖਾਂ ਵਾਰੀ ਪਿੰਡੇ ਨੂੰ ਧੋ ਲਵੇਂ। ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵ ਤਾਰ। ਜ਼ਬਾਨ ਦੀ ਚੁੱਪ ਨਾਲ ਤੇਰੇ ਮਨ ਦੇ ਫੁਰਨੇ ਖਾਮੋਸ਼ ਨਹੀਂ ਹੋਣੇ ਜੇ ਤੂੰ ਸਮਾਧੀਆਂ ਲਾ ਕੇ ਵੀ ਬੈਠਾ ਰੱਖੇ। ਇੱਕ ਮਤਲਬ ਸੁਣਿਓ, ਤੀਸਰਾ ਬਚਨ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਹਾੜ। ਜੇ ਤੂੰ ਵਰਤ ਰੱਖ ਕੇ ਤ੍ਰਿਸ਼ਨਾ ਅਧੀਨ, ਕਈ ਵਾਰੀ ਬੰਦੇ ਪਦਾਰਥਾਂ ਲਈ ਵੀ ਵਰਤ ਰੱਖਦੇ ਵੀ ਮੈਂ ਇੰਨੇ ਦਿਨ ਰੋਟੀ ਨਹੀਂ ਖਾਂਗਾ, ਵਰਤ ਰੱਖਾਂਗਾ, ਮੇਰਾ ਇਹ ਕੰਮ ਬਣ ਜਾ। ਜੇ ਮੰਨ ਲਿਆ ਜਾਏ ਤੂੰ ਵਰਤ ਵੀ ਰੱਖੇ ਤੇ ਸਾਰੀ ਦੁਨੀਆਂ ਦਾ ਪਦਾਰਥ ਤੇਰੇ ਘਰ ਚ ਆ ਜਾਏ ਤੇ ਮਹਾਰਾਜ ਕਹਿੰਦੇ ਫਿਰ ਕਿਹੜਾ ਮਨ ਰਾਜ ਜਾਣਾ। ਤੀਸਰਾ ਚੌਥਾ ਬਚਨ, ਸਾਇੰਸ ਸਿਆਣਪਾਂ ਲੱਖ ਉਹ ਹੈ ਤਾਂ ਇੱਕ ਨਾ ਚੱਲੈ ਨਾਲ। ਹੁਣ ਮੇਰੀ ਬੇਨਤੀ ਸੁਣਿਓ, ਚਾਰ ਬਚਨ ਹੋ ਗਏ, ਸੁਚਮਤਾ ਨਾਲ ਨਹੀਂ ਅੰਦਰ ਸੁੱਚਾ ਹੁੰਦਾ, ਜ਼ਬਾਨ ਦੀ ਚੁੱਪ ਨਾਲ ਨਹੀਂ ਮਨ ਨੇ ਚੁੱਪ ਕਰਨਾ, ਬਾਹਰ ਦੇ ਵਰਤਾਂ ਨਾਲ ਅੰਦਰ ਦੀ ਭੁੱਖ ਨਹੀਂ ਮਰਨੀ, ਲੱਖਾਂ ਚਿਆਣਪਾਂ ਚਲਾਕੀਆਂ ਤੇ ਪੜ੍ਹਾਈਆਂ ਨਾਲ ਇੱਕ ਨੇ ਤੇਰੇ ਨਹੀਂ ਚੱਲਣਾ। ਤੇ ਬੰਦੇ ਨੇ ਕਹਿਣਾ ਸੀ ਬਾਬਾ ਜੀ ਚਾਰੇ ਗੱਲਾਂ ਖੰਡਨ ਕਰਤੀਆਂ, ਫਿਰ ਕਰੀਏ ਕੀ। ਫਿਰ ਮਹਾਰਾਜ ਨੇ ਆਪੇ ਸਵਾਲ ਪੈਦਾ ਕੀਤਾ, ਕਿਵ ਸਚਿਆਰਾ ਹੋਈ ਹੈ, ਜੇ ਸੋਚਿਆ ਸੋਚ ਨਹੀਂ, ਜੇ ਚੁੱਪੈ ਚੁੱਪ ਨਹੀਂ, ਜੇ ਭੁੱਖਿਆ ਭੁੱਖ ਨਹੀਂ, ਜੇ ਸਹਿਸ ਸਿਆਣਪਾਂ ਕੋਈ ਵੀ ਚੀਜ਼ ਕਾਰਗਰ ਨਹੀਂ, ਫਿਰ ਅਸੀਂ ਸਵਾਲ ਪੁੱਛਣਾ ਫਿਰ ਕਿਵੇਂ। ਮੇਰੇ ਸਜਾਨ ਸਤਿਗੁਰੂ ਨੇ ਜਿਹੜੇ ਬੰਦਿਆਂ ਦੇ ਮਨ ਚ ਸਵਾਲ ਉੱਠਣੇ ਸਨ ਆਪ ਹੀ ਸਵਾਲ ਪੈਦਾ ਕਰਕੇ ਉੱਤਰ ਦੇ ਦਿੱਤਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਇਹ ਸਵਾਲ ਹੈ। ਬਾਬਾ ਜੀ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇੱਕ ਬਚਨ ਹੋਰ, ਮੇਰਾ ਅੱਜ ਵੈਸੇ ਵਿਸ਼ਾ ਨਹੀਂ, ਬਾਬਾ ਫਰੀਦ ਸਾਹਿਬ ਦਾ ਸ਼ਲੋਕ ਹੈ, ਉਹਨਾਂ ਨੇ ਫਰਮਾਇਆ ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੈ ਕੋਈ। ਮੈਂ ਆਪੇ ਪ੍ਰਕਰਨ ਚ ਆਵਾਂਗਾ, ਜੋ ਤਨ ਰੱਤੇ ਰੱਬ ਸਿਓ ਤਿਤ ਤਨ ਰੱਤ ਨਾ ਹੋਏ। ਕਿ ਜਿਹੜੇ ਸਰੀਰ ਪਰਮਾਤਮਾ ਦੇ ਪ੍ਰੇਮ ਚ ਰੱਤੇ ਗਿਆ ਨਾ ਜੀ, ਉਹਨਾਂ ਦੀ ਬਾਡੀ ਚ ਖੂਨ ਨਹੀਂ ਹੁੰਦਾ, ਉਹਨਾਂ ਦੇ ਤਨ ਚ ਲਹੂ ਨਹੀਂ। ਤੇ ਅੱਜ ਤਾਂ ਸਭ ਤੋਂ ਪਹਿਲਾਂ ਤੁਕ ਲੈ ਕੇ ਸਾਡੇ ਬੰਦਿਆਂ ਤੁਰਨਾ ਸੀ। ਦੇਖੋ ਜੀ, ਸਾਇੰਸ ਕੋਈ ਨਹੀਂ ਮੰਨਦੀ, ਖੂਨ ਤੋਂ ਬਿਨਾਂ ਤਾਂ ਸਰੀਰ ਹੋ ਹੀ ਨਹੀਂ ਸਕਦਾ। ਖੂਨ ਜੰਮ ਜਾਏ, ਇੱਕ ਨਾੜ ਜੰਮ ਜਾਏ, ਬੰਦਾ ਮਰ ਜਾਂਦਾ। ਬਾਬਾ ਜੀ ਨੇ ਇਹ ਜਿਹੜੇ ਸਵਾਲ ਅਸੀਂ ਪੈਦਾ ਕਰਨੇ ਸਨ ਇਹਨਾਂ ਦਾ ਉੱਤਰ ਆਪੇ ਦੇ ਦਿੱਤਾ। ਸੁਣੋ ਇਸ ਬੇਨਤੀ ਨੂੰ। ਮਹਾਰਾਜ ਕਹਿੰਦੇ, ਰੱਤੀ ਰਤਨ ਨਿਕਲੇ ਜੇ ਤਨ ਚੀਰੈ ਕੋਏ, ਜੋ ਤਨ ਰਤੇ ਰੱਬ ਸਿਓ, ਤੇ ਤਨ ਰਤ ਨਾ ਹੋਏ ਅੱਗੇ ਮਹੱਲਾ ਤੀਜਾ, ਇਹ ਤਨ ਸਭੋ ਰਤ ਕਹਿ, ਰਤ ਬਿਨ ਤਨ ਨਾ ਹੋਏ, ਜੋ ਸ਼ੈ ਰਤੇ ਆਪਣੇ, ਤਿਤ ਤਨ ਲੋਭ ਰਤ ਨਾ ਹੋਏ। ਦੇਖੋ ਸਵਾਲ ਦਾ ਉੱਤਰ ਜੋ ਅਸੀਂ ਪੈਦਾ ਕਰਨਾ ਸੀ ਲੋਕਾਂ ਨੇ, ਮਹਾਰਾਜ ਨੇ ਆਪ ਖੁਲਾਸਾ ਕਰ ਦਿੱਤਾ, ਉਹਦੀ ਵਿਆਖਿਆ ਕਰ ਦਿੱਤੀ। ਮੈਂ ਆਪ ਨੂੰ ਇਸ ਕਰਕੇ ਬੇਨਤੀ ਕਰਨ ਲੱਗਾ, ਆਹ ਜਿਹੜੇ ਸੀ ਸ਼ਬਦ ਲਏ ਨੇ, ਖਰਜਨ ਰਾਮ ਨਾਮ ਨੂੰ ਗਾਵੇ, ਕਿਉਂਕਿ ਇਹ ਦੋ ਪਦੇ ਨੇ ਤੇ ਟਾਈਮ ਆਪਣੇ ਕੋਲ ਮਹਾਰਾਜ ਦੀ ਕਿਰਪਾ ਨਾਲ ਵਾਧੂ ਹੈ। ਸਤਿਗੁਰੂ ਸ਼ਬਦ ਕਹਿ ਰਿਹਾ, ਪਹਿਲੀ ਗੱਲ, ਖਰਜਨ, ਖਰਜਨ ਰੋੜੇ ਦੀ ਤਰ੍ਹਾਂ ਹੋਵੇ, ਤੇ ਰੋੜਾ ਤਾਂ ਪੈਰਾਂ ਚ ਰਹਿੰਦਾ, ਮਾੜਿਆਂ ਨੂੰ ਦੁੱਖ ਦਿੰਦਾ, ਤਕੜਿਆਂ ਦੀਆਂ ਸੱਟਾਂ ਸਹਾਰ ਜਾਂਦਾ, ਪਰ ਖਰਜਨ ਕਦੀ ਐਸਾ ਨਹੀਂ ਕਰਦਾ। ਫਿਰ ਕਹਿਣ ਲੱਗੇ, ਛੱਡੋ ਰੋੜੇ ਵਰਗੇ ਨਹੀਂ, ਕਬੀਰ ਰੋੜਾ ਹੁਆ ਤੋ ਕਿਆ ਹੁਆ, ਪੰਕੀ ਪੰਕੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇ। ਚਲੋ ਰੋੜਾ ਤੇ ਕਠੋਰ ਏ, ਤੇਰਾ ਸੇਵਕ ਤਾਂ ਇਸ ਤਰ੍ਹਾਂ ਚਾਹੀਦਾ ਜਿਵੇਂ ਨਾ ਰਸਤੇ ਦੇ ਵਿੱਚ ਮਿੱਟੀ ਪਈ ਹੈ, ਜਿਵੇਂ ਧਰਤੀ ਉੱਤੇ ਧਰਨੀ ਉੱਤੇ ਮਿੱਟੀ, ਮਿੱਟੀ ਕਠੋਰ ਥੋੜਾ, ਉਹ ਤੇ ਨਿਮਰ ਭਾਵ ਹੈ, ਜ਼ਮੀਨ ਦੇ ਉੱਤੇ ਵਿਛੀ ਹੋਈ। ਕਹਿੰਦੇ ਪਰਮਾਤਮਾ ਦਾ ਸੇਵਕ ਐਸਾ ਚਾਹੀਦਾ ਜਿਵੇਂ ਆ ਧੂੜ ਹੈ। ਤੇ ਮਹਾਰਾਜ ਨੇ ਫਿਰ ਕੀ ਕੀਤਾ ਜੀ, ਕਹਿਣ ਲੱਗੇ, ਨਹੀਂ ਨਹੀਂ, ਹਰ ਜਨ ਮਿੱਟੀ ਵਰਗਾ ਵੀ ਨਹੀਂ ਚਾਹੀਦਾ। ਯਾਦ ਰੱਖਿਓ, ਇੱਥੇ ਇੱਕੋ ਪ੍ਰਕਰਨ ਲੈਣਾ। ਹੁਣ ਇਸ ਸ਼ਲੋਕ ਨੂੰ ਲੈ ਕੇ ਇਹ ਸ਼ਲੋਕ ਨਹੀਂ ਖੰਡਨ ਕਰਨ ਤਰ ਪੈਣਾ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਜਿੱਥੇ ਪ੍ਰਕਰਨ ਜਿਸ ਵਿੱਚ ਮਹਾਰਾਜ ਜਿਸ ਕੰਸੈਪਟ ਚ ਕਹਿ ਰਿਹਾ, ਉਸ ਦਾਇਰੇ ਚ ਰਹਿ ਕੇ ਦੇਖੀ। ਹੁਣ ਮਿੱਟੀ ਜ਼ਮੀਨ ਤੇ ਉੱਤੇ ਨਿਮਰ ਭਾਵ ਹੈ, ਪਰ ਮਹਾਰਾਜ ਕਹਿੰਦੇ ਨੇ ਇਹ ਕਠੋਰ ਨਹੀਂ ਰੋੜੇ ਦੀ ਤਰ੍ਹਾਂ ਰਹਿੰਦੀ, ਪੈਰਾਂ ਚ ਸੱਟਾਂ ਵੀ ਨਹੀਂ ਮਾਰਦੀ, ਮਿੱਟੀ ਚ ਕਾਹਦੀ ਸੱਟ ਵੱਜਣੀ ਹੈ ਜੀ। ਪਰ ਇਹਦੇ ਚ ਇੱਕ ਬੜਾ ਵੱਡਾ ਔਗਣ ਏ, ਜਦੋਂ ਇਹਨੂੰ ਉੱਠਣ ਦਾ ਮੌਕਾ ਮਿਲ ਜਾਂਦਾ ਤੇ ਲੋਕਾਂ ਨੂੰ ਦਾਗੀ ਬੜਾ ਕਰਦੀ ਹੈ, ਹਵਾ ਨਹੀਂ ਨਾ ਮਿਲੀ ਤੇ ਜ਼ਮੀਨ ਤੇ ਲੇਟੀ ਹੈ, ਨਿਮਰਤਾ ਵਿੱਚ ਹੈ। ਪਰ ਜਿੱਦਣ ਮੌਕਾ ਮਿਲਦਾ ਮਿੱਟੀ ਨੂੰ, ਹਵਾ ਥੋੜੀ ਜਿਹੀ ਉੱਡੀ, ਆਪ ਨੂੰ ਪਤਾ ਹੈ, ਖਨੇਰੀ ਬਣ ਕੇ ਲੋਕਾਂ ਦੇ ਕੇਸਾਂ ਵਿੱਚ, ਘਰਾਂ ਵਿੱਚ ਬੰਦੇ ਦੇ ਤਨ ਨੂੰ, ਪੂਰਿਆਂ ਨੂੰ ਦਾਗੀ ਕਰ ਦਿੰਦੀ ਏ। ਕਹਿਣ ਲੱਗੇ, ਨਿਮਰਤਾ ਤੇ ਹੈ ਪਰ ਇੱਕ ਇਹਦੇ ਚ ਔਗਣ ਬੜਾ ਹੈ, ਜੇ ਇਹਨੂੰ ਮੌਕਾ ਮਿਲ ਜਾਏ ਤੇ ਦੋਸ਼ ਲਾਉਂਦਿਆਂ ਦੇਰ ਨਹੀਂ ਕਰਦੀ। ਸੱਚ ਇਵੇਂ ਬੜੇ ਲੋਕ ਐਸੇ ਨੇ ਜਿਨ੍ਹਾਂ ਕੋਲ ਵਕਤੀ ਬਾਹਰ ਦੀ ਨਿਮਰਤਾ ਹੈ, ਕਿਉਂਕਿ ਮਜਬੂਰੀ ਹੁੰਦੀ, ਉਹ ਉੱਠ ਨਹੀਂ ਸਕਦੇ, ਲੱਗਦਾ ਨਿਮਰਤਾ ਚ, ਪਰ ਜਿੱਦਣ ਤਾਕਤ ਆ ਜਾਏ, ਜਿੱਦਣ ਪਦਵੀ ਆ ਜਾਏ, ਖਿਮਾ ਕਰਿਓ, ਜਿਸ ਦਿਨ ਥੋੜੀ ਬਾਤੇ ਚਾਰ ਟਕੇ ਆ ਜਾਣ, ਨਿਮਰਤਾ ਵਿੱਚ ਰਹਿਣ ਵਾਲੀ ਮਿੱਟੀ ਨੂੰ ਤੁਸੀਂ ਦੇਖਿਓ, ਉਹ ਬੰਦੇ ਜਨੇ ਖਾਣੇ ਦੇ ਉੱਤੇ ਦੋਸ਼ ਆਰੋਪਣ ਕਰਨ ਸ਼ੁਰੂ ਕਰ ਦਿੰਦੇ। ਮਿੱਟੀ ਐਸਾ ਨਹੀਂ ਬਣ ਸਕਦੀ ਪਰਮਾਤਮਾ ਦੀ ਸੇਵਕ ਲਈ, ਇਹ ਠੀਕ ਉਦਾਹਰਨ ਨਹੀਂ ਮਹਾਰਾਜ ਕਹਿ ਰਿਹਾ। ਮਹਾਰਾਜ ਕਹਿੰਦੇ, ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉਡ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ। ਪਰਮਾਤਮਾ ਦਾ ਸੇਵਕ ਰੋੜੇ ਵਰਗਾ ਨਹੀਂ ਚਾਹੀਦਾ ਦੁੱਖ ਦਿੰਦਾ, ਮਿੱਟੀ ਵਰਗਾ ਨਹੀਂ ਚਾਹੀਦਾ ਉੱਡ ਕੇ ਤਨ ਦਾਗੀ ਕਰਦੀ, ਤੇ ਕਹਿਣ ਲੱਗੇ ਫਿਰ ਪਾਣੀ ਵਰਗਾ ਚਾਹੀਦਾ, ਕਿਉਂਕਿ ਪਾਣੀ ਤਾਂ ਨਿਵਾਨ ਨੂੰ ਚੱਲਦਾ, ਪਾਣੀ ਨਿਮਰਤਾ ਵਿੱਚ ਰਹਿੰਦਾ, ਸਰਬੰਗ ਦਰ ਤੇ ਸਾਰੇ ਰੰਗਾਂ ਵਿੱਚ ਇੱਕ ਜੈਸਾ ਵਰਤ ਜਾਂਦਾ, ਕਾਲੇ ਨਾਲ ਕਾਲਾ, ਲਾਲ ਨਾਲ ਲਾਲ, ਪੀਲੇ ਨਾਲ ਪੀਲਾ। ਪਰ ਕਹਿੰਦੇ ਨੇ ਨਹੀਂ, ਇੱਕ ਕਮਜ਼ੋਰੀ ਇਹਦੇ ਵਿੱਚ ਵੀ ਹੈ। ਕੀ ਜੀ? ਨਿਵਾਨ ਨੂੰ ਚੱਲਦਾ, ਪਰ ਜਦੋਂ ਗਰਮੀ ਦੀ ਸੰਗਤ ਮਿਲਦੀ ਏ ਤੇ ਉਬਾਲੇ ਮਾਰਨ ਲੱਗ ਪੈਂਦਾ, ਤੇ ਜਦੋਂ ਠੰਡ ਦੀ ਸੰਗਤ ਮਿਲਦੀ ਏ ਤੇ ਜੰਮ ਕੇ ਬਰਫ਼ ਬਣ ਜਾਂਦਾ ਹੈ, ਇਹ ਸੁਭਾਅ ਛੱਡ ਜਾਂਦਾ ਹੈ। ਮਹਾਰਾਜ ਨੇ ਸ਼ਬਦ ਵਰਤਿਆ, ਕਬੀਰ ਪਾਣੀ ਹੁਆ ਤੋ ਕਿਆ ਭਇਆ, ਸੀਰਾ, ਇੱਥੇ ਸੀਰਾ ਦਰਤ ਸ਼ੀਤਲਤਾ, ਕਬੀਰ ਪਾਣੀ ਹੋਆ ਤੋ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ, ਅੱਜ ਹੁਕਮ ਹੈ ਹਰ ਜਨ ਰਾਮ ਨਾਮ ਗੁਣ ਗਾਵੇ, ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ। ਪਰ ਸਵਾਲ ਫਿਰ ਉੱਥੇ ਖਲੋਤਾ, ਇਹ ਤਾਂ ਕਹਿ ਦਿੱਤਾ ਰੋੜਾ ਮਿੱਟੀ ਪਾਣੀ, ਪਰ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ, ਪਰ ਹਰੀ ਜੈਸਾ ਕਿਵੇਂ ਹੋਏ? ਇਹਦਾ ਉੱਤਰ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤਾ। ਮਹਾਰਾਜ ਕਹਿਣ ਲੱਗੇ, ਖਰੀ ਜੈਸਾ ਹੋਣ ਲਈ ਗੁਣ ਗਾਉਣੇ ਪੈਂਦੇ ਆ। ਮਹਾਰਾਜ ਦਾ ਸ਼ਲੋਕ ਹੈ, ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੈ ਜਾਨ, ਹਰ ਜਨ ਹਰ ਅੰਤਰ ਨਹੀਂ, ਹਰ ਜਨ ਐਸਾ ਚਾਹੀਏ, ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੈ ਜਾਨ, ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ ਕਿੰਨੇ ਇਸ ਗੱਲ ਨੂੰ ਸੱਚ ਜਾਣ। ਇਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਪਵਿੱਤਰ ਰਚਨਾ ਚ ਫਰਮਾਇਆ, ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਦ ਤਰੰਗ ਜਿਉਂ ਜਲ ਕੀ ਵਿਖੇ ਸਮਾਹੇ। ਹੁਣ ਆਓ ਅੱਗੇ ਤੁਰੀਏ। ਪਹਿਲਾ ਸ਼ਬਦ ਹੋ ਗਿਆ ਹਰ ਜਨ। ਅਸੀਂ ਅਰਥ ਕੀਤੇ ਆ ਵੀ ਹਰ ਜਨ ਖਰੀ ਵਰਗਾ ਉਹਦੇ ਗੁਣ ਗਾ ਕੇ ਹੋ ਸਕਦਾ। ਸਿੱਧੀ ਗੱਲ, ਜੈਸਾ ਸੇਵੇ ਤੈਸਾ ਹੋਏ। ਮਹਾਰਾਜ ਅੱਗੇ ਕਹਿ ਰਿਹਾ ਹਰ ਜਨ ਰਾਮ ਨਾਮ ਗੁਣ ਗਾਵੇ। ਹਰੀ ਕਾ ਜਨ ਪਰਮਾਤਮਾ ਦੇ ਗੁਣ ਗਾਉਂਦਾ, ਉਹਦੀ ਸਿਫਤ ਕਰਦਾ। ਤੇ ਪ੍ਰੋਬਲਮ ਇਹ ਵੇ ਕਿ ਅੱਗੋਂ ਇੱਕ ਨਵੀਂ ਗੱਲ ਸੰਸਾਰ ਚ ਕੀਤੀ ਤਾਂ ਰੱਬ ਨਹੀਂ ਪੈਦਾ ਹੈ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇਕਰ ਉਸ ਖਰੀ ਜੈਸੇ ਹੋਏ ਖਰੀ ਜਨ ਕੀ, ਕੋਈ ਬੰਦਾ, ਇਹ ਤੇ ਸ਼ਬਦ ਗੁਰੂ ਜੀ ਨੇ ਜੇ ਕੋਈ ਵਰਤਿਆ, ਕੋਈ ਬੰਦਾ ਵੀ ਦੁਨੀਆਂ ਦਾ ਉਸ ਪਰਮਾਤਮਾ ਦੇ ਭਗਤ ਦੀ ਹਰ ਜਨ ਦੀ ਨਿੰਦਿਆ ਕਰੇ, ਤੇ ਮੈਂ ਅਰਥ ਅੱਗੇ ਕੀਤੇ ਨੇ, ਆਪਣਾ ਗੁਣ ਨਾ ਗਵਾਵੇ। ਉਹ ਨਿੰਦਿਆ ਨੂੰ ਸੁਣ ਕੇ ਆਪਣੇ ਅਕੀਦੇ ਤੋਂ ਕਦੀ ਪਿੱਛੇ ਨਹੀਂ ਹਟਦਾ, ਉਹ ਆਪਣੀ ਮੰਜ਼ਿਲ ਤੋਂ ਕਦੀ ਥਿੜਕਦਾ ਨਹੀਂ। ਤੇ ਮੈਂ ਅੱਜ ਆਪ ਜੀ ਨਾਲ ਖੁੱਲ ਕੇ ਇੱਕ ਬੇਨਤੀ ਕਰਨੀ ਚਾਹੁੰਦਾ, ਇਹ ਨਿੰਦਿਆ ਕਿੱਥੋਂ ਉਪਜਦੀ? ਦੋ ਸ਼ਬਦ ਨੇ, ਇੱਕ ਹੈ ਨੁਕਤਾ ਚੀਨੀ, ਇੱਕ ਹੈ ਨਿੰਦਿਆ। ਦੋਨਾਂ ਚ ਜ਼ਮੀਨ ਸਮਾਨ ਦਾ ਫਰਕ ਹੈ। ਮੈਂ ਕਹਿੰਦਾ ਬੰਦਾ ਨੁਕਤਾ ਚੀਨ ਹੋਣਾ ਚਾਹੀਦਾ, ਪਰ ਬੰਦਾ ਨਿੰਦਕ ਨਹੀਂ ਹੋਣਾ ਚਾਹੀਦਾ। ਨੁਕਤਾ ਚੀਨ ਸ਼ਬਦ ਬੜੇ ਕਮਾਲ ਦਾ। ਹੁਣ ਨੁਕਤਾ ਚੀਨ ਦਾ ਅਰਥ ਹੁੰਦਾ ਜਿਹੜਾ ਬਰੀਕੀ ਨਾਲ ਗੱਲ ਨੂੰ ਸਮਝਣਾ ਚਾਹੁੰਦਾ, ਤੇ ਨਿੰਦਕ ਬੰਦਾ ਕਦੀ ਬਰੀਕੀ ਨਾਲ ਗੱਲ ਨਹੀਂ ਸਮਝਦਾ ਹੁੰਦਾ। ਅੱਗੇ ਮੈਂ ਬੇਨਤੀ ਕਰਨਾ ਵੀ ਨਿੰਦਿਆ ਉਪਜਦੀ ਕਿਵੇਂ ਹੈ? ਇਹਦੇ ਲਈ ਕਿਸੇ ਸਕੂਲ ਚ ਦਾਖਲੇ ਦੀ ਲੋੜ ਨਹੀਂ, ਇਹਦੇ ਲਈ ਟਿਊਸ਼ਨ ਦੀ ਲੋੜ ਨਹੀਂ, ਇਹਦੇ ਵਿੱਚ ਕੋਈ ਕਿਸੇ ਕਿਸਮ ਦਾ ਪੈਸਾ ਨਹੀਂ ਲੱਗਦਾ, ਇਹ ਆਪਣੇ ਆਪ ਹੀ ਆ ਜਾਂਦੀ। ਪਰ ਆਉਂਦੀ ਕਿਵੇਂ ਹੈ? ਇਹ ਕਿਵੇਂ ਪੈਦਾ ਹੁੰਦੀ? ਪਹਿਲਾ ਸ਼ਬਦ ਮੈਂ ਵਰਤਿਆ, ਇੱਕ ਨਿੰਦਿਆ ਤੇ ਇੱਕ ਨੁਕਤਾ ਚੀਨੀ, ਇਹਨੂੰ ਥੋੜਾ ਜਿਹਾ ਅਸੀਂ ਖੋਲ ਲਈਏ। ਨੁਕਤਾ ਚੀਨ ਦਾ ਅਰਥ ਹੁੰਦਾ ਇੱਕ ਨੁਕਤੇ ਨੂੰ ਚੀਨਣਾ। ਉਂਝ ਵੈਸੇ ਅਸੀਂ ਫਾਰਸੀ ਵਿੱਚ, ਉਰਦੂ ਵਿੱਚ ਨਾ ਜੀ, ਸਿੱਧੀ ਗੱਲ, ਪੰਜਾਬੀ ਚ ਇੱਕ ਸ਼ਬਦ ਹੈ ਬਿੰਦੀ। ਜਦੋਂ ਆਪਾਂ ਪੜ੍ਹਦੇ ਹਾਂ ਗ੍ਰੈਮਰ, ਅਲਾਂ ਦੁਲਾਂ ਔਂਕੜ ਦੁਲੌਂਕੜ ਪੜ੍ਹਦੇ ਹਾਂ ਨਾ, ਉਹਦੇ ਵਿੱਚ ਇੱਕ ਸ਼ਬਦ ਅਸੀਂ ਟਿੱਪੀ ਬਿੰਦੀ, ਅਸੀਂ ਬਿੰਦੀ ਕਹਿੰਦੇ ਹਾਂ। ਤੇ ਉਰਦੂ ਵਾਲੇ ਫਾਰਸੀ ਵਾਲੇ ਸ਼ਬਦ ਵਰਤਦੇ ਨੁਕਤਾ, ਲੱਗਦੀ ਬਿੰਦੀ ਹੋਈ ਹੈ। ਉਰਦੂ ਪੜ੍ਹਨ ਵਾਲੇ ਮਾਂ ਬਜ਼ੁਰਗਾਂ ਨੂੰ ਪਤਾ ਹੋਣਾ, ਭਾਈ ਗੁਰਦਾਸ ਸਾਹਿਬ ਨੇ ਇੱਕ ਸ਼ਬਦ ਵਰਤਿਆ, ਇਕਤ ਨੁਕਤੇ ਹੋਏ ਜਾਏ ਮਹਿਰਮ ਮੁਜਰਮ ਖੈਰ ਖੁਆਰੀ। ਇੱਕ ਤੋਕੇ ਭਾਈ ਸਾਹਿਬ ਦੀ, ਇਕਤ ਨੁਕਤੇ ਹੋਏ ਜਾਏ ਮਹਿਰਮ ਮੁਜਰਮ ਖੈਰ ਖੁਆਰੀ। ਜਦੋਂ ਉਰਦੂ ਵਿੱਚ ਫਾਰਸੀ ਚ ਮਹਿਰਮ ਲਿਖਿਆ ਜਾਂਦਾ, ਮੀਮ ਖੇ ਰੇ ਤੇ ਮੀਮ, ਇਹ ਮਹਿਰਮ ਬਣ ਗਿਆ। ਹੁਣ ਮਹਿਰਮ ਦਾ ਅਰਥ ਹੈ ਭੇਦੀ, ਮਹਿਰਮ ਦਾ ਅਰਥ ਹੈ ਅੰਦਰ ਦੇ ਦਿਲ ਦਾ ਰਾਜਦਾਰ। ਹੁਣ ਜੇ ਮੰਨ ਲਓ ਮਹਿਰਮ ਨੂੰ ਮੁਜਰਮ ਬਣਾਉਣਾ ਹੋਵੇ, ਫਿਰ ਬੇਨਤੀ ਸੁਣਿਓ, ਮਹਿਰਮ ਜੇ ਮੁਜਰਮ ਬਣਾਉਣਾ ਹੋਵੇ, ਦੋਸ਼ੀ ਗਰਦਾਨਾ ਹੋਵੇ, ਤੇ ਸਾਰੇ ਅੱਖਰ ਮਿਟਾਉਣ ਦੀ ਲੋੜ ਨਹੀਂ। ਜਿਹੜੀ ਖੇ ਵੇ ਉਹਦੇ ਵਿੱਚ ਪੈਨ ਲੈ ਕੇ ਇੱਕ ਬਿੰਦੀ ਲਾ ਦਿਓ, ਉਹ ਇੱਕੋ ਦਮ ਜੀਮ ਬਣ ਜਾਏਗੀ, ਉਹਦੀ ਜੱਜੇ ਦੀ ਆਵਾਜ਼ ਆਉਣ ਦੀ ਦੇਰੇ ਮਹਿਰਮ ਦੀ ਥਾਂ ਮੁਜਰਮ ਬਣ ਜਾਏਗਾ। ਇੱਕ ਨੁਕਤਾ ਹੈ, ਬਸ ਇੱਕ ਨੁਕਤਾ ਲੱਗੇ ਮਹਿਰਮ ਤੋਂ ਮੁਜਰਮ ਬਣ ਜਾਂਦਾ। ਯਾਦ ਰੱਖਿਓ ਸਿੱਖਾ, ਤੂੰ ਗੁਰੂ ਦਾ ਅੱਤ ਦਾ ਨਜ਼ਦੀਕੀ ਮਹਿਰਮ ਹੋਵੇਂ, ਜੇ ਕਿਤੇ ਖੋਮੇ ਦਾ ਇੱਕ ਨੁਕਤਾ ਲੱਗ ਗਿਆ ਤੇ ਮੁਜਰਮ ਬਣ ਜਾਏਗਾ। ਇੱਕ ਨੁਕਤਾ ਹੀ ਇਹ ਜਿਹੜਾ ਖੁਦਾ ਤੋਂ ਜੁਦਾ ਵੀ ਕਰ ਦਿੰਦਾ ਹੈ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ, ਨੁਕਤਾ ਚੀਨ ਤੇ ਨਿੰਦਕ ਕੀ ਹੈ? ਚਲੋ ਇਹ ਵਾਰ ਵਾਰ, ਕਿਉਂਕਿ ਜੇ ਸ਼ਬਦ ਆਵੇਗਾ ਸਾਨੂੰ ਰੋਜ਼ ਦੀ ਵਿਆਖਿਆ ਡਿਟੇਲ ਚ ਨਹੀਂ ਕਰਨੀ ਪਏਗੀ। ਨੁਕਤਾ ਚੀਨ ਦਾ ਅਰਥ ਹੁੰਦਾ ਹੈ ਇੱਕ ਨੁਕਤੇ ਨੂੰ ਲੈ ਕੇ ਉਹਦੇ ਸਬੰਧੀ ਬਰੀਕੀ ਨਾਲ ਜਾਣਨਾ। ਜਿੰਨੇ ਬੰਦੇ ਸਿਆਣੇ, ਨੁਕਤਾ ਚੀਨ ਸਿਆਣਾ ਹੋ ਸਕਦਾ, ਨਿੰਦਕ ਬੰਦਾ ਮੂਰਖ ਤੋਂ ਮੂਰਖ ਵੀ ਹੋ ਸਕਦਾ ਹੈ। ਨੁਕਤਾ ਚੀਨਣ ਲਈ ਅਕਲ ਚਾਹੀਦੀ ਹੈ, ਨਿੰਦਿਆ ਬੇਅਕਲੀ ਵਿੱਚੋਂ ਨਿਕਲ ਆਉਂਦੀ ਹੈ। ਨੁਕਤਾ ਚੀਨਣ ਵਾਸਤੇ ਬੰਦਾ ਅੰਦਰੋਂ ਹਮਦਰਦੀ ਰੱਖਦਾ, ਤੇ ਨਿੰਦਕ ਬੰਦਾ ਜਿਹੜਾ ਚੇਤੇ ਰੱਖਿਓ ਬੇਦਰਦੀ ਰੱਖਦਾ ਹੈ। ਨੁਕਤਾ ਚੀਨ ਚਾਹੁੰਦਾ ਵੀ ਇਹ ਗੱਲ ਠੀਕ ਹੋ ਜਾਏ, ਨਿੰਦਕ ਚਾਹੁੰਦਾ ਵੀ ਸਭ ਕੁਝ ਵਿਗੜ ਜਾਏ ਤੇ ਚੌਂਕ ਵਿੱਚ ਆ ਕੇ ਭੰਡਿਆ ਜਾਏ। ਬਸ ਇੰਨਾ ਫਰਕ ਹੈ। ਥੋੜਾ ਜਿਹਾ ਇਸ ਬੇਨਤੀ ਨੂੰ ਫਿਰ ਸੁਣਿਓ, ਮੈਂ ਅਰਜ਼ ਕਰਾਂਗਾ, ਨੁਕਤਾ ਚੀਨ ਜ਼ਰੂਰ ਹੋਈਏ ਪਰ ਨਿੰਦਕ ਨਾ ਬਣੀਏ। ਹਾਲਾਂ ਮੈਨੂੰ ਪਤਾ ਭਾਈ ਕਾਨ ਸਿੰਘ ਨਾਭਾ ਨੇ ਨੁਕਤਾ ਚੀਨ ਦਾ ਅਰਥ ਦੋਸ਼ ਆਰੋਪਣ ਵੀ ਕੀਤਾ। ਮੰਨ ਲਓ, ਮੈਂ ਅਰਜ਼ ਕਰਨ ਲੱਗਾ, ਨੁਕਤਾ ਚੀਨ, ਇੱਕ ਬੰਦਾ ਦੀਵਾਰ ਤੇ ਰੰਗ ਕਰ ਰਿਹਾ, ਬਹੁਤ ਸੋਹਣਾ ਰੰਗ ਹੋ ਗਿਆ। ਮੇਰੇ ਵਰਗਾ ਜਿਹਨੂੰ ਪੇਂਟ ਦੇ ਮਿਲਾਵਟ ਦੀ ਪਤਾ ਨਹੀਂ, ਰੰਗ ਦੇ ਬਾਰੇ ਕੋਈ ਪਤਾ ਨਹੀਂ, ਉਹਦੀ ਸ਼ੈਡੋ ਕਿਹੋ ਜਿਹੀ ਕੋਈ ਪਤਾ ਨਹੀਂ, ਮੈਂ ਕਹਿੰਦਾ ਵਾਹ ਵਾਹ ਕਮਾਲ ਕਰ ਦਿੱਤੀ, ਇੰਨੀ ਸੋਹਣੀ ਕੰਧ। ਹੁਣ ਜਿਹੜਾ ਬੰਦਾ ਰੰਗਾਂ ਦਾ ਜਾਣਕਾਰ ਹੈ, ਉਹ ਜਦੋਂ ਇੰਸਪੈਕਸ਼ਨ ਕਰਨ ਆਏਗਾ, ਉਹਨੇ ਪੇਂਟ ਕਰਨ ਵਾਲੇ ਨੂੰ ਖੜਿਆ ਕਰਕੇ ਕਹਿਣਾ ਲਾਈਟ ਜਗਾ, ਧਿਆਨ ਨਾਲ ਦੇਖ, ਆਹ ਰੰਗ ਇੱਥੇ ਥਾਂ ਤੇ ਆ ਕੇ ਫਿੱਕਾ ਪੈ ਗਿਆ, ਇੱਥੇ ਗੂੜਾ ਪੈ ਗਿਆ, ਸਾਰੀ ਕੰਧ ਨੂੰ ਦੁਬਾਰਾ ਰੰਗਣ ਦੀ ਲੋੜ ਨਹੀਂ, ਮੈਂ ਇੱਥੇ ਡਾਊਟ ਇੱਥੇ ਨਿਸ਼ਾਨ ਲਾ ਜਾਂਦਾ, ਬਸ ਇੰਨਾ ਕੁ ਰੰਗ ਦੁਬਾਰਾ ਕਰ ਦਈ, ਬਸ ਸਭ ਠੀਕ ਹੋ ਜਾਏਗਾ। ਨੁਕਤਾ ਚੀਨ ਔਗਣ ਨੂੰ ਦੇਖ ਕੇ ਸੁਧਾਰਨ ਦੀ ਗੱਲ ਕਰਦਾ, ਤੇ ਨਿੰਦਕ ਬੰਦਾ ਗੁਣਾਂ ਨੂੰ ਦੇਖ ਕੇ ਔਗਣ ਵਿੱਚ ਭੰਡਦਾ। ਫਿਰ ਮੇਰੀ ਬੇਨਤੀ ਸੁਣਿਓ, ਨੁਕਤਾ ਚੀਨ, ਜਿਸ ਬੰਦੇ ਨੂੰ ਅਕਲ ਹੀ ਕੋਈ ਨਹੀਂ, ਉਹ ਬੰਦਾ ਨੁਕਤਾ ਚੀਨੀਆਂ ਕਰਨ ਬੈਠ ਜਾਂਦਾ। ਮੈਂ ਫਿਰ ਅਰਜ਼ ਕਰਾਂ ਕਿ ਨੁਕਤਾ ਚੀਨਣ ਵਾਸਤੇ ਸਮਝ ਚਾਹੀਦੀ ਹੈ। ਜੇ ਕਾਵਤਾ ਦਾ ਪਤਾ ਹੀ ਨਹੀਂ, ਛੰਦਾਬੰਦੀ ਦਾ ਪਤਾ ਨਹੀਂ, ਅਲੰਕਾਰਾਂ ਦਾ ਪਤਾ ਨਹੀਂ, ਭਾਸ਼ਾ ਦਾ ਪਤਾ ਨਹੀਂ, ਮਾਤਰਾ ਦਾ ਪਤਾ ਨਹੀਂ, ਤੇ ਮੂਰਖ ਬੰਦਾ ਉਹਦੇ ਉੱਤੇ ਨਿੰਦਿਆ ਵਾਲੇ ਕੰਮ ਕਰਨ ਲੱਗ ਪਵੇ, ਇਹ ਬੜੀ ਹੈਰਾਨਗੀ ਦੀ ਬਾਤ ਹੋ ਜਾਂਦੀ। ਮੈਂ ਆਪ ਨੂੰ ਬੇਨਤੀ ਕਰਾਂਗਾ, ਨੁਕਤਾ ਚੀਨ ਹੋਈਏ ਪਰ ਨਿੰਦਕ ਨਹੀਂ, ਇਹਨੂੰ ਥੋੜਾ ਜਿਹਾ ਹੋਰ ਸੌਖਾ ਸਮਝੀਏ। ਮੈਂ ਇਹ ਬੇਨਤੀ ਕਰਾਂ, ਸਾਡੇ ਘਰਾਂ, ਚਲੋ ਅਜੇ ਵੀ ਪਿੰਡਾਂ ਚ ਦੋ ਚੀਜ਼ਾਂ ਵਰਤੀਆਂ ਜਾਂਦੀਆਂ ਨੇ, ਨੁਕਤਾ ਚੀਨ ਤੇ ਨਿੰਦਕ, ਦੋ ਚੀਜ਼ਾਂ ਵਰਤਦੇ ਸਨ, ਇੱਕ ਛੱਜ ਤੇ ਦੂਜੀ ਛਾਨਣੀ। ਛੱਜ ਨੁਕਤਾ ਚੀਨ ਕਹਿ ਲੋ, ਛਾਨਣੀ ਨਿੰਦਕ ਕਹਿ ਲੋ, ਇਹ ਇੱਕ ਉਦਾਹਰਣ ਹੈ ਸਮਝਣ ਲਈ। ਹੁਣ ਛੱਜ ਵਿੱਚ ਆਪਾਂ ਕਣਕ ਪਾਈ, ਝੋਨਾ ਪਾਇਆ, ਜੀਰੀ ਮੁੰਜੀ ਪਾਈ, ਚੌਲ ਪਾਏ, ਉਹਨੂੰ ਛੱਟਣ ਲੱਗ ਪਏ। ਹੁਣ ਛੱਜ ਜਿਹੜਾ ਉਹ ਕੀ ਕਰਦਾ, ਉਹ ਇਹ ਨਹੀਂ ਕਹਿੰਦਾ ਵੀ ਇਸ ਝੋਨੇ ਚ, ਇਸ ਕਣਕ ਚ ਇੰਨੀ ਮਿੱਟੀ ਪੱਥਰ ਪਏ ਨੇ, ਸੱਟੋ ਬਾਹਰ ਸਾਰੇ। ਉਹ ਛੱਜ ਵਿੱਚ ਪਾ ਕੇ ਜਦੋਂ ਛੱਜ ਛੱਟਨੇ ਆ, ਤੇ ਛੱਜ ਦੀ ਬਣਤਰ ਐਸੀ ਏ, ਉਹ ਦਾਣਿਆਂ ਨੂੰ ਪਿਛਾਂ ਖਿੱਚੀ ਜਾਂਦਾ, ਤੇ ਜਿਹੜੇ ਰੋੜ ਨੇ ਜਾਂ ਬਾਹਰ ਉਹਦੇ ਵਿੱਚ ਧੂੜ ਹੈ, ਉਹਨੂੰ ਅੱਗੇ ਕਰਦਾ, ਤੇ ਬੀਬੀਆਂ ਧੂੜ ਨੂੰ ਬਾਹਰ ਛੱਡ ਦਿੰਦੀਆਂ ਨੇ, ਦਾਣੇ ਨੂੰ ਸਾਂਭ ਲੈਂਦੀਆਂ। ਨੁਕਤਾ ਚੀਨ ਦਾ ਮਤਲਬ ਕਿ ਇਹ ਚ ਔਗਣ ਹੈ, ਪਰ ਉਸ ਔਗਣ ਨੂੰ ਲੈ ਕੇ ਬੰਦਾ ਉਸ ਔਗਣ ਲਈ ਦੁਹਾਈ ਦੇ, ਤੇ ਉਹਨਾਂ ਦਾਣਿਆਂ ਨੂੰ ਵੀ ਨਿੰਦੀ ਜਾਏ ਜਿਹੜੇ ਸਾਡੀ ਖੁਰਾਕ ਨੇ। ਇਹ ਨਿੰਦਿਆ ਹੈ ਪਿਆਰਿਓ, ਇਹ ਨੁਕਤਾ ਚੀਨ ਨਹੀਂ। ਨੁਕਤਾ ਚੀਨ ਉਹ ਹੈ ਜਿਹੜਾ ਦਾਣਿਆਂ ਵਿੱਚ ਪਈ ਕੋਈ ਮਿੱਟੀ ਨੂੰ ਵਾਹ ਕਰ ਦਿੰਦਾ, ਛੱਜ ਵਿੱਚ ਪਾ ਕੇ ਦਾਣਿਆਂ ਨੂੰ ਸਾਂਭ ਲੈਂਦਾ ਹੈ। ਪਰ ਜਿਹੜੀ ਛਾਨਣੀ ਹੈ, ਉਹ ਨਿੰਦਿਆਂ ਨਾਲ ਤੁਲਨਾ ਦਿੱਤੀ ਆਪਾਂ। ਛਾਨਣੀ ਚ ਆਪ ਜਦੋਂ ਪਾਓਗੇ, ਛੱਜ ਚ ਛੱਟਿਆ ਜਾਏਗਾ ਤੇ ਮਿੱਟੀ, ਰੋੜ, ਕੰਕਰੀਟ ਬਾਹਰ ਨਿਕਲੇਗਾ, ਦਾਣੇ ਨੂੰ ਸਾਂਭ ਲਏਗਾ। ਛਾਨਣੀ ਚ ਪਾ ਕੇ ਜਦੋਂ ਕੋਈ ਛਾਣੇਗਾ, ਤੇ ਛਾਨਣੀ ਤੱਤ ਨੂੰ ਥੱਲੇ ਸੜ ਦਿੰਦੀ ਹੈ ਤੇ ਫੋਕ ਨੂੰ ਆਪਣੇ ਕੋਲ ਸਾਂਭ ਲੈਂਦੀ ਹੈ। ਮੈਂ ਸਿੱਧੀ ਜੀ ਗੱਲ ਕਰਾਂ ਜੀ, ਨਿੰਦਿਆ ਅਸਲ ਚ ਅੰਦਰੋਂ ਕਪਟ ਵਿੱਚੋਂ, ਬੇਦਰਦੀ ਵਿੱਚੋਂ ਨਿਕਲਦੀ ਹੈ, ਤੇ ਨੁਕਤਾ ਚੀਨੀ ਹਮਦਰਦੀ ਵਿੱਚੋਂ ਨਿਕਲਦੀ ਹੈ। ਨੁਕਤਾ ਚੀਨ ਬੰਦਾ ਪ੍ਰੇਮ ਚ ਭਿੱਜਾ ਹੋਇਆ ਕਿਸੇ ਮੰਜ਼ਿਲ ਤੇ ਪਹੁੰਚਣ ਲਈ ਅਗਲੇ ਨੂੰ ਸ਼ਾਬਾਸ਼ੀ ਦਿੰਦਾ, ਪਰ ਨਿੰਦਕ ਬੰਦਾ ਬੇਦਰਦੀ ਨਾਲ ਭਰਿਆ ਹੋਇਆ ਕਿਸੇ ਨੂੰ ਅੱਗੇ ਵਧਦਿਆਂ ਹੋਇਆ ਸੱਟਣ ਦਾ ਯਤਨ ਕਰਦਾ ਹੈ। ਹੁਣ ਅਗਲੀ ਗੱਲ ਜੀ, ਨਿੰਦਿਆ ਉਪਜਦੀ ਕਿੱਥੋਂ ਹੈ? ਕਿਉਂਕਿ ਕਿਤੋਂ ਨਾ ਕਿਤੋਂ ਤੇ ਬਿਮਾਰੀ ਨਿਕਲਦੀ ਹੈ ਨਾ ਜੀ। ਇਹਦਾ ਪੈਦਾ ਹੋਣ ਦਾ ਕਾਰਨ ਕੀ ਜੀ? ਇਹ ਕਿੱਥੋਂ ਪੈਦਾ ਹੁੰਦੀ? ਅਸਲ ਚ ਕੀ ਹੈ, ਹਰ ਬੰਦੇ ਨੂੰ ਰੱਬ ਨੇ ਜਿੱਦਣ ਪੈਦਾ ਕੀਤਾ ਨਾ, ਜਿੱਥੇ ਪੰਜਾਂ ਤੱਤਾਂ ਦਾ ਸਰੀਰ ਬਣਾਇਆ, ਨਾਲ ਖੌਮੇ ਵਾਲਾ ਫੂਕ ਮਾਰ ਦਿੱਤੀ, ਤੇਰੇ ਵਰਗਾ ਕੋਈ ਨਹੀਂ, ਇਸ ਤਰੀ ਹੈ ਨਾ ਜੀ, ਨਾਲੇ ਖੌਮੇ ਪਾਈ, ਖੌਮੇ ਰੋਗ ਮਾਨੁੱਖੋ ਦੀਨਾ ਇਹਨੂੰ ਦੇ ਦਿੱਤਾ, ਲੈ ਵੀ ਤੇਰੇ ਵਰਗਾ ਕੋਈ ਨਹੀਂ। ਹੁਣ ਹਾਲੇ ਇਹ ਉਹਦੇ ਲਾਇਕ ਨਹੀਂ। ਹਉਮੇ ਕੀ ਕਹਿੰਦੀ ਹੈ, ਤੁਸੀਂ ਕਦੀ ਤਜਰਬਾ ਕਰਕੇ ਦੇਖਿਓ ਜ਼ਿੰਦਗੀ ਦਾ, ਜਿਨ੍ਹਾਂ ਬੰਦਿਆਂ ਨੂੰ ਅਸੀਂ ਜ਼ਿੰਦਗੀ ਚ ਕਦੀ ਮਿਲੇ ਵੀ ਨਹੀਂ, ਕਦੀ ਦੁਆ ਸਲਾਮ ਵੀ ਨਹੀਂ ਹੋਈ, ਜਿੱਦਣ ਉਹਨਾਂ ਬੰਦਿਆਂ ਦੀ ਬਦਖੋਈ ਹੋਵੇ ਤੇ ਇੰਨੇ ਖੁਸ਼ ਹੋਣ ਲੱਗਿਆ ਪਤਾ, ਹੁਣ ਤੈਨੂੰ ਅਗਲਾ ਪੁੱਛੇ ਤੇਰੀ ਮੱਝ ਖੋਲੀ ਤੂੰ ਐਵੇਂ ਉਹ ਕਰੀ ਜਾਂਦਾ। ਕਿਉਂਕਿ ਇਹ ਬੰਦੇ ਦਾ ਮਨੋਵਿਗਿਆਨ, ਮੈਂ ਕਹਾਂਗਾ, ਇਹ ਕਹਿੰਦਾ ਕਿ ਹਰ ਬੰਦੇ ਅੰਦਰ ਈਗੋ ਹੈ, ਹੰਕਾਰ ਹੈ, ਤੇ ਨਿੰਦਿਆ ਕਿੱਥੋਂ ਉਪਜਦੀ ਹੈ? ਜਦੋਂ ਬੰਦੇ ਦੇ ਹੰਕਾਰ ਨੂੰ ਸੱਟ ਵੱਜਦੀ, ਸੁਣੋ, ਮੈਂ ਹਾਂ, ਮੈਂ ਲਫ਼ਜ਼ ਵਰਤਣ ਲੱਗਾ ਮੈਂ ਹਾਂ, ਇਹ ਉਦਾਹਰਨ ਬੰਦੇ ਦੀ, ਮੇਰੀ ਮੈਂ ਜਿਹੜੀ ਹੈ ਉਹਦੇ ਸਾਹਮਣੇ ਕੋਈ ਦੂਜੀ ਮੈਂ ਆ ਗਈ, ਫਿਰ ਬੇਨਤੀ, ਮੇਰੀ ਖੂਨ ਦੇ ਸਾਹਮਣੇ ਕੋਈ ਦੂਜੀ ਮੈਂ ਆ ਗਈ ਜਿਹੜੀ ਮੇਰੀ ਮੈਂ ਨੂੰ ਛੋਟੀਆਂ ਕਰ ਗਈ। ਹੁਣ ਮੈਂ ਯਤਨ ਕਰਾਂਗਾ ਵੀ ਮੇਰੀ ਮੈਂ ਵੱਡੀ ਹੋਵੇ, ਫਿਰ ਕੀ ਹੋਵੇਗਾ,
ਕਿ ਉਸ ਖੌਮੇ ਦੀ ਲੜਾਈ ਵਿੱਚੋਂ ਇੱਕ ਦੂਜੀ ਬਿਰਤੀ ਜਨਮ ਲੈ ਕੇ ਉਹਨੂੰ ਜੈਲਸ ਕਹਿੰਦੇ ਆ, ਉਹਨੂੰ ਈਰਖਾ ਕਹਿੰਦੇ ਆ। ਪਹਿਲੀ ਬੇਨਤੀ ਖੌਮੇ, ਹੰਕਾਰ, ਹੰਕਾਰ ਦੇ ਬਰਾਬਰ ਹੰਕਾਰ ਹੁੰਦਾ, ਉਸ ਵਿੱਚੋਂ ਈਰਖਾ ਨਿਕਲਦੀ ਹੈ। ਹੁਣ ਈਰਖਾ ਜਿਹਦੇ ਬੰਦੇ ਅੰਦਰ ਪੈਦਾ ਹੋ ਜਾਏ, ਉਹ ਫਿਰ ਸ਼ਿਸ਼ਟਾਚਾਰ ਨੂੰ ਤਿਆਗ ਦਿੰਦਾ, ਉਹ ਲਫ਼ਜ਼ਾਂ ਦੀ ਵਰਤੋਂ ਨੂੰ ਛੱਡ ਦਿੰਦਾ, ਸਹੀ ਸ਼ਬਦ ਉਹਦੀ ਜ਼ਬਾਨ ਤੋਂ ਨਿਕਲਦੇ। ਈਰਖਾਲੂ ਬੰਦਾ ਜਿਹੜਾ ਉਹਦੇ ਤੋਂ ਅੱਗੇ ਨਿਕਲ ਰਿਹਾ, ਉਹਨੂੰ ਭੰਡਣ ਵਾਸਤੇ ਫਿਰ ਤਰੀਕਾ ਲੱਭਦਾ, ਉਹਦੇ ਚੰਗੇ ਗੁਣਾਂ ਨੂੰ ਲੁਕਾਉਣ ਲੱਗ ਪੈਂਦਾ, ਔਗੁਣਾਂ ਨੂੰ ਦੁਨੀਆਂ ਵਿੱਚ ਭੰਡਣ ਲੱਗ ਪੈਂਦਾ। ਨੁਕਤਾਚੀਨ ਨਹੀਂ, ਉਹ ਨਿੰਦਕ ਬਣ ਕੇ ਅਗਲੇ ਨੂੰ ਬਰਬਾਦ ਕਰਨਾ ਚਾਹੁੰਦਾ ਹੈ। ਮਹਾਰਾਜ ਕਹਿੰਦੇ ਬਸ ਆਹ ਗੱਲ ਪਰਮਾਤਮਾ ਦੇ ਸੇਵਕ ਲਈ ਵੀ ਵਰਤਦੀ ਹੈ। ਮੈਂ ਬੇਨਤੀ ਕਰਾਂ, ਅਗਲੀ ਗੱਲ, ਮਸਕੀਨ ਸਾਹਿਬ ਇੱਥੇ ਕਥਾ ਕਰਦੇ ਇੱਕ ਵਾਰ, ਉਹਨਾਂ ਬਚਨ ਕੀਤੇ ਸਨ, ਆਪਾਂ ਉਹਨਾਂ ਨੂੰ ਕੱਲ ਵੀ ਯਾਦ ਕੀਤਾ ਹੈ। ਉਹ ਕਹਿੰਦੇ ਸਨ, ਨਿੰਦਿਆ ਤੇ ਉਸਤਤ ਦੀ ਗੱਲ ਪਹਿਲਾਂ ਜ਼ਰੂਰ ਸਮਝ ਲਈਏ। ਨਿੰਦਿਆ ਕੀ ਹੈ? ਬੜੇ ਸਿੱਧੇ ਜਿਹੇ ਸ਼ਬਦ ਨੇ, ਕਿਸੇ ਦੇ ਗੁਣਾਂ ਨੂੰ ਈਰਖਾ ਅਧੀਨ ਔਗਣਾਂ ਦੇ ਰੂਪ ਵਿੱਚ ਸਮਾਜ ਵਿੱਚ ਭੰਡਣਾ, ਖੈਣ ਗੁਣ, ਜਿਹੜੀ ਗੱਲ ਉਹਦੇ ਨਾਲ ਵਾਪਰੀ ਵੀ ਨਹੀਂ ਉਹਨੂੰ ਦੋਸ਼ ਆਰੋਪਣ ਕਰ ਕਰਕੇ ਭੰਡਣਾ, ਚੇਤੇ ਰੱਖਿਓ ਇਹ ਨਿੰਦਿਆ ਹੈ ਉਹਦੇ ਗੁਣ ਨੂੰ ਔਗਣਾਂ ਦੇ ਰੂਪ ਚ। ਤੇ ਜੇ ਕਿਸੇ ਬੰਦੇ ਅੰਦਰ ਹੈ ਨਹੀਂ ਔਗਣ ਤੇ ਮੇਰਾ ਸਵਾਰਥ ਪੂਰਾ ਕਰ ਰਿਹਾ, ਮੈਂ ਉਹਦੇ ਔਗਣਾਂ ਨੂੰ ਗੁਣਾਂ ਦੇ ਰੂਪ ਵਿੱਚ ਲੋਕਾਂ ਦੇ ਸਾਹਮਣੇ ਪੇਸ਼ ਕਰਾਂ, ਇਹ ਉਸਤਤ ਹੈ। ਪਾਪ ਦੋਨਾਂ ਦਾ ਬਰਾਬਰ ਹੈ, ਮਹਿਲ ਦੋਨਾਂ ਦੀ ਬਰਾਬਰ ਹੈ। ਮੈਂ ਫਿਰ ਬੇਨਤੀ ਕਰਾਂ, ਜੇ ਦਿਨ ਹੈ, ਸਭ ਨੂੰ ਪਤਾ ਵੀ ਚਿੱਟਾ ਦਿਨ, ਤੇ ਜੇ ਮੈਂ ਦਿਨ ਦੇ ਚਿੱਟੇਪਨ ਦੀ ਵਿਆਖਿਆ ਰਾਤ ਦਾ ਹਨੇਰਾ ਕਹਿ ਕੇ ਕਰਾਂ, ਇਹ ਸੱਚੀ ਮੁੱਚੀ ਚਾਨਣ ਦੀ ਨਿੰਦਿਆ ਹੈ। ਜੇ ਹੈ ਕੰਡਾ ਤੇ ਮੈਂ ਫੁੱਲ ਕਹਿ ਕੇ ਲੋਕਾਂ ਚ ਪ੍ਰਚਾਰ ਕਰਾਂ, ਇਹ ਕੰਡੇ ਦੀ ਉਸਤਤ ਹੈ। ਇਸੇ ਕਰਕੇ ਗੁਰੂ ਨੇ ਕਿਹਾ, ਹਕੀਕਤ ਤੋਂ ਬਿਨਾਂ, ਸੱਚਾਈ ਤੋਂ ਬਿਨਾਂ, ਆਪਣੇ ਸਵਾਰਥ ਤੇ ਆਪਣੀ ਈਰਖਾ ਅਧੀਨ ਕਿਸੇ ਬੰਦੇ ਦੀ ਉਸਤਤ ਤੇ ਨਿੰਦਿਆ ਕਰਨੀ, ਇਹ ਦੋਨੋਂ ਪਾਪ ਇੱਕੋ ਬਰਾਬਰ। ਤਾਂ ਹੀ ਮਹਾਰਾਜ ਜੀ ਨੇ ਕਿਹਾ, ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਨਾ, ਜਨ ਨਾਨਕ ਇਹ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਣਾ। ਮੈਂ ਆਪ ਨੂੰ ਬੇਨਤੀ ਕੀਤੀ ਨਿੰਦਿਆ ਕਿ ਪਰਮਾਤਮਾ ਦਾ ਸੇਵਕ ਸੇਵਾ ਕਰ ਰਿਹਾ, ਬੰਦਗੀ ਕਰ ਰਿਹਾ। ਅਗਲੀ ਗੱਲ ਮੇਰੀ ਬੇਨਤੀ, ਜੇ ਇਹ ਪਹਿਲਾਂ ਵੀ ਸੀ ਅੱਜ ਵੀ ਹੈ, ਕਦੀ ਮਤ ਸਮਝੋ ਕਿ ਸਾਰਾ ਸੰਸਾਰ ਤੁਹਾਡੀ ਗੱਲ ਚ ਖਾਂ ਚ ਖਾਂ ਮਿਲਾਏਗਾ, ਇਹ ਕਦਾਚਿਤ ਹੋ ਹੀ ਨਹੀਂ ਸਕਦਾ, ਇਹ ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਂ ਥੋੜੀਆਂ ਜਿਹੀਆਂ ਉਦਾਹਰਣਾਂ ਬਾਬਾ ਜੀ ਦੇ ਪਵਿੱਤਰ ਜੀਵਨ ਚੋਂ ਦੇਣੀਆਂ ਚਾਹੁੰਦਾ, ਕਿਹੜੀ ਸ਼ਬਦਾਵਲੀ ਜਿਹੜੀ ਲੋਕਾਂ ਨਹੀਂ ਵਰਤੀ, ਤੇ ਨਿੰਦਕ ਬੰਦੇ ਜਿੰਨੇ ਮਿਲਣਗੇ ਯਾਦ ਰੱਖਿਓ, ਉਹਨਾਂ ਦੇ ਕੋਸ਼ ਵਿੱਚ ਇੰਨੇ ਖਤਰਨਾਕ, ਇੰਨੇ ਭੈੜੇ ਸ਼ਬਦ ਹੋਣਗੇ, ਉਹ ਕਿਸੇ ਵੀ ਗੁਰਮੁਖ ਪਿਆਰੇ ਦੀ ਅਵਸ਼ਵੀ ਨੂੰ ਧੁੰਦਲਿਆਂ ਕਰਨ ਲਈ ਇੰਨੀ ਗੰਦੀ ਸ਼ਬਦਾਵਲੀ ਦੀ ਵਰਤੋਂ ਕਰਨਗੇ ਕਿ ਉਹਦੇ ਅੰਦਰ ਨੂੰ ਕਿਤੇ ਸੇਕ ਲੱਗੇ। ਪਰ ਰੱਬ ਦਾ ਪਿਆਰਾ ਇੰਨਾ ਕੋਈ ਸੁਣ ਕੇ ਵੀ ਬਰਦਾਸ਼ਤ ਕਰ ਜਾਂਦਾ, ਪਿਆਰਿਓ ਉਹਦੀ ਕਮਜ਼ੋਰੀ ਨਾ ਸਮਝਿਓ, ਬਰਦਾਸ਼ਤ ਕੇਵਲ ਸੂਰਮਾ ਕਰ ਸਕਦਾ, ਕਮਜ਼ੋਰ ਬੰਦਾ ਨਹੀਂ ਕਰ ਸਕਦਾ, ਸੂਰਮਾ ਬਰਦਾਸ਼ਤ ਕਰਦਾ। ਮੈਨੂੰ ਗੱਲ ਬੜੀ ਚੰਗੀ ਲੱਗੀ ਮਹਾਤਮਾ ਬੁੱਧ ਦੀ, ਦੇਖੋ ਜਿਹਦੇ ਚੋਂ ਗੁਣ ਮਿਲੇ। ਮੈਂ ਅਗਲੀ ਬੇਨਤੀ ਤੁਹਾਨੂੰ ਕਰਨੀ ਬਾਣੀ ਚੋਂ, ਕਿ ਮੇਰੇ ਗੁਰੂ ਨਾਨਕ ਨੂੰ ਸਭ ਨੇ ਗੁਰੂ ਨਾਨਕ ਕਿਹਾ, ਜਿਨ੍ਹਾਂ ਦਾ 550 ਸਾਲਾ ਸਿੱਖ ਜਗਤ ਮਨਾਉਣ ਜਾ ਰਿਹਾ, ਕਿ ਸਭ ਨੇ ਮੁਰਸ਼ਦ ਕਹਿ ਕੇ ਮੱਥਾ ਟੇਕਿਆ। ਮਹਾਤਮਾ ਬੁੱਧ ਦੇ ਜੀਵਨ ਸਿਰਫ ਇੱਕ ਘਟਨਾ ਕਹਿ ਕੇ, ਇੱਕ ਬੰਦੀ, ਇੱਕ ਈਰਖਾਲੂ ਬੰਦਾ ਉਹਨਾਂ ਦੇ ਜੀਵਨ ਚ ਆਇਆ, ਰੁੱਖ ਥੱਲੇ ਬੈਠੇ ਸਨ, ਉਹਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜ਼ਬਾਨ ਚ ਜੋ ਕੁਝ ਬੋਲ ਸਕਦਾ ਸੀ ਉਹਨੇ ਰੱਜ ਕੇ ਬੋਲਿਆ। ਜਦੋਂ ਬੋਲ ਕੇ ਥੰਭ ਗਿਆ, ਮਹਾਤਮਾ ਬੁੱਧ ਚੁੱਪ ਸਨ। ਕਹਿਣ ਲੱਗੇ, ਹੁਣ ਭਾਂਡਾ ਖਾਲੀ ਕਰ ਜਾਈ, ਨਹੀਂ ਤਾਂ ਜ਼ਹਿਰ ਦਾ ਪਿਆ ਹੋਇਆ ਇੱਕ ਤਿਣਕਾ ਫਿਰ ਅੰਦਰ ਨੂੰ ਤਪਾਉਣ ਲੱਗ ਪਏਗਾ। ਉਹ ਗਾਲਾਂ ਕੱਢ ਰਿਹਾ, ਉਹ ਕਹਿੰਦੇ ਆ ਭਾਂਡਾ ਖਾਲੀ ਕਰ ਜਾਈ। ਉਹ ਇੰਨਾ ਮੱਚਿਆ ਦੁਬਾਰਾ, ਉਹਨੇ ਮਹਾਤਮਾ ਬੁੱਧ ਦੇ ਚਿਹਰੇ ਦੇ ਉੱਤੇ ਥੁੱਕ ਦਿੱਤਾ, ਉਹਨਾਂ ਬਸਤਰ ਨਾਲ ਪੂੰਝ ਲਿਆ। ਕਹਿੰਦੇ, ਪਰ ਮੇਰੀ ਗੱਲ ਸੁਣ ਲਈ, ਜੋ ਕੁਝ ਹੈ ਅੱਜ ਕੱਢ ਜਾ ਅੰਦਰੋਂ। ਉਹ ਬੰਦਾ ਕਲਬ ਕੁਲਬ ਕੇ ਗਾਲਾਂ ਗੁਲਾਂ ਕੱਢ ਕੇ ਚਲਾ ਗਿਆ, ਤੇ ਚਚੇਰਾ ਭਰਾ ਆਨੰਦ ਉਹਨੇ ਗੱਲ ਪੁੱਛ ਲਈ, ਕਹਿੰਦਾ ਵੀ ਇੰਨਾ ਭੈੜਾ ਬੋਲਿਆ, ਗੰਦੇ ਤੋਂ ਗੰਦਾ ਸ਼ਬਦ ਵਰਤਿਆ, ਉਸ ਬੰਦੇ ਨੇ ਆਪ ਜੀ ਦੇ ਚਿਹਰੇ ਉੱਤੇ ਥੁੱਕ ਵੀ ਦਿੱਤਾ ਤੇ ਤੁਸੀਂ ਕੁਛ ਨਹੀਂ, ਤੁਹਾਡੇ ਤੇ ਕੋਈ ਫਰਕ ਨਹੀਂ ਪਿਆ। ਦੇਖੋ, ਕਹਿਣ ਲੱਗੇ ਆਨੰਦ, ਮੇਰੇ ਕੋਲ ਭਿਕਸ਼ਾ ਦਾ ਪਾਤਰ ਹੈ, ਮੈਂ ਕਿਸੇ ਦੇ ਘਰ ਚ ਭਿਖਿਆ ਲੈਣ ਜਾਵਾਂ ਤੇ ਜੇ ਅਗਲਾ ਮੈਨੂੰ ਭਿਖਿਆ ਦੇਣੀ ਚਾਹੇ ਤੇ ਮੈਂ ਆਪਣਾ ਪਾਤਰ ਹੀ ਮੁੱਦਾ ਕਰਦਿਆਂ, ਭਿਖਿਆ ਕਿੱਥੇ ਪੈਗੀ? ਮੇਰੀ ਬੇਨਤੀ ਸਮਝੋ, ਮੰਨ ਲਓ ਮੈਂ ਪਾਤਰ ਲੈ ਕੇ ਗਿਆ, ਚਿੱਪੀ ਲੈ ਕੇ ਗਿਆ, ਉਹ ਮੇਰੀ ਚਿੱਪੀ ਚ ਕੁਝ ਪਾਉਣਾ ਚਾਹੁੰਦਾ, ਮੈਂ ਚਿੱਪੀ ਨੂੰ ਪੁੱਠਿਆਂ ਕਰ ਦਿੱਤਾ, ਮੈਂ ਵਿੱਚ ਪਵਾਏ ਨਹੀਂ, ਉਹ ਕਿਹਦੇ ਕੋਲ ਰਹੇਗਾ? ਆਨੰਦ ਕਹਿੰਦਾ ਜਿਹੜਾ ਭਿਖਿਆ ਪਾਉਣ ਵਾਲਾ ਉਹਦੇ ਹੱਥ ਚ ਰਹੇਗਾ। ਕਹਿੰਦੇ ਇਸ ਬਾਹਰ ਮੁਖੀ ਫਿਜ਼ੀਕਲ ਬਾਡੀ ਦਾ ਸੁਭਾਅ ਹੈ, ਪਰ ਕਹਿੰਦਾ ਇੱਕ ਸੁਰਤ ਦਾ ਵੀ ਭਾਂਡਾ ਹੁੰਦਾ ਹੈ। ਮਹਾਤਮਾ ਬੁੱਧ ਕਹਿੰਦੇ ਆ ਇੱਕ ਮਨ ਦਾ ਵੀ ਬਰਤਨ ਹੈ, ਜਿਵੇਂ ਬਾਹਰ ਦੇ ਬਰਤਨ ਵਿੱਚ ਕੋਈ ਵਸਤੂ ਪਾਣੀ ਚਾਹੇ ਦੂਸਰਾ ਆਦਮੀ ਨਾ ਸਵੀਕਾਰ ਕਰੇ ਤੇ ਦੇਣ ਵਾਲੇ ਦੇ ਹੱਥ ਵਿੱਚ ਹੀ ਰਹਿੰਦੀ ਏ। ਇਹਨੇ ਮੈਨੂੰ ਗਾਲਾਂ ਕੱਢੀਆਂ, ਬਹੁਤ ਕੁਝ ਦਿੱਤਾ, ਮੈਂ ਸੁਰਤੀ ਦਾ ਭਾਂਡਾ ਹੀ ਪੁੱਠਾ ਕਰ ਛੱਡਿਆ, ਮੈਂ ਵਿੱਚ ਕੁਝ ਪੈਣ ਹੀ ਨਹੀਂ ਦਿੱਤਾ। ਜਦੋਂ ਮੈਂ ਲਿਆ ਹੀ ਨਹੀਂ ਤੇ ਮੇਰੇ ਤੇ ਅਸਰ ਕੀ ਹੋਵੇਗਾ? ਮੈਂ ਇੱਕ ਆਪ ਨੂੰ ਬੇਨਤੀ ਕਰਾਂਗਾ ਕਿ ਨਿੰਦਕ ਬੰਦਾ ਸੱਚ ਇਵੇਂ ਆਓ, ਥੋੜਾ ਜਿਹਾ ਬਾਣੀ ਚ ਅਸੀਂ ਦੇਖੀਏ, ਰੱਬ ਦੀ ਬੰਦਗੀ ਕਰਨ ਵਾਲਾ ਆਪਣਾ ਗੁਣ ਨਹੀਂ ਕਦੀ ਛੱਡਦਾ। ਯਤਨ ਮੈਂ ਕਰਨਾ ਰੋਜ਼ ਆਪਣੇ ਮਰਸ਼ਦ ਜਿਨ੍ਹਾਂ ਦਾ 550 ਸਾਲਾ ਹੈ, ਗੁਰੂ ਨਾਨਕ ਸਾਹਿਬ ਸੁਲਤਾਨਪੁਰ ਦੀ ਧਰਤੀ ਜਿੱਥੇ ਇਸ ਸ਼ਹਿਰ ਇਸ ਮੁਲਕ ਦੇ ਸਿੱਖ ਭਾਵਨਾ ਸਹਿਤ ਮਨਾਉਣ ਜਾ ਰਹੇ ਨੇ ਪੁਰਬ, ਤੇ ਰੱਬ ਅੱਗੇ ਅਰਦਾਸ ਕਰੋ ਕਿ ਸੱਚਮੁੱਚ ਇਹ ਉਸੇ ਤਰ੍ਹਾਂ ਮਨਾਇਆ ਜਾਏ ਜਿਵੇਂ ਪਟਨਾ ਸਾਹਿਬ ਮਨਾਇਆ ਗਿਆ ਸੀ। ਬਾਬਾ ਜੀ ਆਏ ਬੈਠੇ ਨੇ ਭੂਰੀ ਵਾਲੇ। ਦੇਖੋ ਮੈਂ ਫਿਰ ਵਾਰ ਵਾਰ ਕਹਿੰਦਾ, ਸਿੱਖ ਆਗੂ ਜਿੰਨੇ ਵੀ ਨੇ, ਕਿਉਂਕਿ ਇਹ ਹਾਲਾਂਕਿ ਪ੍ਰਚਾਰਕ ਦੇ ਜ਼ਬਾਨ ਤੋਂ ਬੋਲਣੀ ਹੈ ਨਾ ਜੀ, ਪਰ ਮੈਂ ਫਿਰ ਵੀ ਬੇਨਤੀ ਕਰਾਂਗਾ ਕਿ 550 ਸਾਲਾਂ ਵੇਨੇ 50 ਸਾਲ ਬਾਅਦ ਅਸਾਂ ਤੇ ਕੋਈ ਰਹਿਣਾ ਨਹੀਂ, ਕਿਸੇ ਸਵਾਦ ਦਾ ਭਰੋਤਾ ਨਹੀਂ, ਪਰ ਘੱਟੋ ਘੱਟ ਇੱਕ ਮਿਸਾਲ ਕਾਇਮ ਹੋਵੇ। ਗੁਰੂ ਨਾਨਕ ਸਾਹਿਬ ਇਸ ਜਗਤ ਜਲੰਦੇ ਚ, ਇਸ ਪਲੈਨਟ ਚ, ਮੈਂ ਇਹ ਬਾਬਾ ਜੀ ਨੂੰ ਬਿਲਕੁਲ ਨਹੀਂ ਕਹਿੰਦਾ ਗੁਰੂ ਨਾਨਕ ਸਾਹਿਬ ਇਸ ਪਲੈਨਟ ਦਾ ਗੁਰੂ ਹੈ, ਨਹੀਂ ਪਿਆਰਿਓ, ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਮੇਰਾ ਗੁਰੂ ਨਾਨਕ ਕਰੋੜਾਂ ਬ੍ਰਹਿਮੰਡਾਂ ਦਾ ਮੁਰਸ਼ਦ ਹੈ, ਕਰੋੜਾਂ ਬ੍ਰਹਿਮੰਡਾਂ ਦਾ ਸਾਈਂ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ। ਮਹਾਰਾਜ ਤਿੰਨ ਥਾਵਾਂ ਤੇ ਇਸ ਧਰਤੀ ਤੇ ਬਹੁਤ ਸਮਾਂ ਰਹੇ, ਬਚਪਨ ਤੋਂ ਕਿਸ਼ੋਰ ਅਵਸਥਾ, ਜਵਾਨੀ ਦੀ ਦਹਿਲੀਜ, ਰਾਏ ਭੋਏ ਦੀ ਤਲਵੰਡੀ ਜਿਹੜਾ ਨਨਕਾਣਾ ਸਾਹਿਬ ਹੈ, ਉਸ ਤੋਂ ਬਾਅਦ ਲੰਬੇਰਾ ਸਮਾਂ ਸੁਲਤਾਨਪੁਰ ਤੇ ਜ਼ਿੰਦਗੀ ਦੇ ਅੰਤਲੇ 18 ਸਾਲ ਬਾਬਾ ਜੀ ਕਰਤਾਰਪੁਰ ਰਹੇ। ਤੇ ਸੱਚ ਇਹ ਦੇਸ਼ ਪ੍ਰੇਮ ਬੜੀ ਵੱਡੀ ਗੱਲ ਹੈ, ਪਰ ਮੈਂ ਇੱਕ ਬੇਨਤੀ ਕਰਾਂਗਾ, ਦੇਸ਼ ਪ੍ਰੇਮ ਤੋਂ ਵੱਧ ਸਿੱਖ ਦੇ ਅੰਦਰ ਆਪਣੇ ਗੁਰੂ ਦਾ ਪ੍ਰੇਮ ਹੈ। ਦੇਸ਼ ਪ੍ਰੇਮ ਸਿੱਖੀ ਦਾ ਕੰਸੈਪਟ ਹੈ, ਪਰ ਗੁਰੂ ਦਾ ਪ੍ਰੇਮ ਕਈ ਗੁਣਾ ਜ਼ਿਆਦਾ ਹੈ। ਭਗਤ ਨਾਮਦੇਵ ਨੇ ਕਿਹਾ ਜਿਸ ਬਿੰਦਰਾਬਨ ਦੇ ਜੰਗਲ ਚ ਕ੍ਰਿਸ਼ਨ ਖੇਡੇ, ਉਹ ਬਿੰਦਰਾਬਨ ਦੇ ਰੁੱਖ ਧੰਤਾ ਯੋਗ ਨੇ, ਜਿਸ ਨਨਕਾਣੇ ਦੀ ਧਰਤੀ ਤੇ ਮੇਰੇ ਗੁਰੂ ਨਾਨਕ ਦੀ ਕਿਲਕਾਰੀ ਚੋਂ ਤਨ ਰੰਕਾਰ ਨਿਕਲਿਆ, ਉਸ ਨਨਕਾਣਾ ਸਾਹਿਬ ਦੀ ਧਰਤੀ ਵੀ ਸਿੱਖ ਲਈ ਨਮਸਕਾਰ ਯੋਗ ਹੈ, ਅਸੀਂ ਉਹਨੂੰ ਭੁੱਲ ਨਹੀਂ ਸਕਦੇ। ਮੈਂ ਤਾਂ ਬੇਨਤੀ ਕੀਤੀ ਕਿ ਦੇਖੋ ਧੰਨ ਧੰਨ ਬਨਖੰਡ ਬਿੰਦਰਾ ਬਣਾ ਜੇ ਖੇਲੇ ਸ੍ਰੀ ਨਾਰਾਇਣਾ, ਜ਼ਮੀਨ ਦਾ ਜ਼ਿਕਰ ਕਰ ਰਹੇ ਆ ਭਗਤ ਨਾਮਦੇਵ ਜੀ, ਤੇ ਪ੍ਰੋਫੈਸਰ ਸਾਹਿਬ ਸਿਵਾ ਨੇ ਅਰਥ ਇਹੀ ਕੀਤੇ ਕਿ ਧੰਨ ਧੰਨ ਬਨਖੰਡ ਬਿੰਦਰਾ ਬਣਾ ਜੇ ਖੇਲੇ ਸ੍ਰੀ ਨਾਰਾਇਣਾ। ਗੁਰੂ ਨਾਨਕ ਸਾਹਿਬ ਸੁਲਤਾਨਪੁਰ ਨੇ, ਆਓ ਅਸੀਂ ਵਿਸ਼ੇ ਤੇ ਰਹੀਏ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਮੋਦੀ ਦੀ ਕਾਰ ਕੀਤੀ, ਸਭ ਨੂੰ ਪਤਾ, ਆਪ ਨੂੰ ਪਤਾ, ਤਿੰਨ ਦਿਨ ਵਹੀਂ ਚ ਰਹਿ, ਇਹਨੂੰ ਮੰਨੀਏ। ਜੇ ਮੈਨੂੰ ਸਮਝ ਨਹੀਂ ਪੈਂਦੀ ਤੇ ਬਾਬੇ ਦੇ ਇਸ ਕੌਤਕ ਨੂੰ ਮੈਂ ਆਪਣੀ ਛੋਟੀ ਜੀ ਮੱਤ ਦੇ ਡੱਬੇ ਚ ਅਰਥ ਨਾ ਕਰਾਂ, ਮੈਨੂੰ ਨਹੀਂ ਸਮਝ ਪੈਂਦੀ, ਅਰਦਾਸ ਕਰਾਂ ਦਾਤਾ ਤੇਰੇ ਇਸ ਕੌਤਕ ਦੀ ਮੈਨੂੰ ਸਮਝ ਨਹੀਂ। ਮਹਾਰਾਜ ਵਹੀਂ ਜਾਂਦੇ ਆ, ਸਾਰੇ ਸ਼ਹਿਰ ਚ ਰੌਲਾ ਜੀ, ਮਹਾਰਾਜ ਰੁੜ ਗਏ, ਇਸ ਤਰ੍ਹਾਂ ਸੀ, ਜਾਲ ਪਵਾ ਦਿੱਤੇ, ਜਾਲ ਤਾਂ ਹੀ ਪਵਾਏ ਨਾ, ਡਰ ਸੀ ਰੁੜ ਗਏ, ਡੁੱਬ ਗਏ ਟੋਬਿਆਂ ਦੇ, ਸਾਰੇ ਚਿੰਤਾ ਤੁਰ ਸਨ, ਸਿਰਫ ਇੱਕ ਸ਼ਰਧਾ ਦੀ ਮੂਰਤ ਜਿਹਦਾ ਖੂਨ ਦਾ ਰਿਸ਼ਤਾ ਸੀ, ਪਰ ਖੂਨ ਦੇ ਰਿਸ਼ਤੇ ਤੋਂ ਵੱਧ ਮੁਰਸ਼ਦ ਜਾਣ ਕੇ ਚੁੱਕੀ ਬੇਬੇ ਨਾਨਕੀ, ਜਦੋਂ ਸਭ ਨੇ ਕਿਹਾ ਨਾਨਕੀ ਤੁਹਾਡੇ ਚਿਹਰੇ ਤੇ ਕੋਈ ਮਲਾਲ ਨਹੀਂ, ਤੇਰਾ ਵੀਰ ਰੁੜ ਗਿਆ। ਹੱਸ ਕੇ ਕਹਿੰਦੇ ਨੇ ਨਹੀਂ, ਕੌਤਕ ਤਾਂ ਬਚਪਨ ਵਿੱਚ ਵੀ ਬੜੇ ਕੀਤੇ, ਪਰ ਇਹ ਕੌਤਕ ਉਹਨਾਂ ਕੌਤਕਾਂ ਤੋਂ ਕੋਈ ਵੱਡਾ ਕੌਤਕ ਹੋਵੇਗਾ। ਦੇਖੋ ਕੈਸੀ ਸ਼ਰਧਾ। ਮੈਂ ਬੇਨਤੀ ਕਰਾਂ ਕਿ ਬਾਬਾ ਜੀ ਬਾਹਰ ਆਏ ਆ, ਜਨਮ ਸਾਖੀ ਵਾਲਾ ਕਹਿੰਦਾ ਤੇੜ ਲੰਗੋਟੀ ਸੀ, ਕੁਪੀਨ ਸੀ, ਤੇ ਜੂੜਾ ਕੇਸਾਂ ਦਾ ਸਿਰ ਦੇ ਉੱਤੇ ਜੂੜਾ, ਮਹਾਰਾਜ ਸ਼ਮਸ਼ਾਨ ਚ ਬੈਠੇ। ਚਲੋ ਇਸ ਯਾਦੇ ਵਿਸ਼ੇ ਚ ਨਹੀਂ, ਆਪਾਂ ਨਿੰਦਕ ਸ਼ਬਦ ਹੀ ਆਉਣਾ। ਉੱਥੇ ਸ਼ਬਦ ਕਿਹਾ ਨਾ ਨਾ ਕੋਈ ਹਿੰਦੂ ਨਾ ਮੁਸਲਮਾਨ। ਇਹ ਨਹੀਂ ਕਿਹਾ ਵੀ ਨਾ ਹਮ ਹਿੰਦੂ, ਇਹ ਗੁਰੂ ਗ੍ਰੰਥ ਸਾਹਿਬ ਚ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪਰਾਂ। ਉੱਥੇ ਸ਼ਬਦ ਵਰਤਿਆ ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਸਿਰਫ ਬਾਹਰ ਦੇ ਚਿੰਨ੍ਹਾਂ ਨੂੰ ਪਿੱਟੀ ਜਾਂਦੇ ਆ। ਉਸ ਵਕਤ ਕਿਹਾ ਸ਼ਬਦ ਮਹਾਰਾਜ ਲਈ ਸ਼ਬਦ ਕੀ ਵਰਤੇ ਜੀ? ਯਾਦ ਰੱਖੋ, ਉੱਥੇ ਨਿੰਦਕ ਬੰਦਿਆਂ ਨੇ ਜਿਹੜੀ ਸ਼ਬਦਾਵਲੀ ਬਾਬਾ ਜੀ ਲਈ ਵਰਤੀ, ਮੇਰੇ ਬਾਬਾ ਜੀ ਨੇ ਬਿਲਕੁਲ ਨਹੀਂ ਲੁਕਾਈ। ਮਹਾਰਾਜ ਕਹਿੰਦੇ ਆ, ਨਿੰਦਿਆ ਕਰਨ ਵਾਲਿਆਂ ਨੇ ਕਿਹਾ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ। ਪਿਆਰਿਓ, ਇਹ ਨਿੰਦਿਆ ਚ ਉਪਜੇ ਹੋਏ ਲਫ਼ਜ਼ ਸਨ, ਪਰ ਗੁਰੂ ਜੀ ਨੇ ਇਹਨਾਂ ਲਫ਼ਜ਼ਾਂ ਨੂੰ ਵੀ ਸੰਸਾਰ ਵਿੱਚ ਪ੍ਰਗਟ ਕੀਤਾ। ਇੱਥੇ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਕੋਈ ਕਹਿੰਦਾ ਭੂਤਨਾ ਹੈ, ਕੋਈ ਕਹਿ ਰਿਹਾ ਨਹੀਂ ਇਹ ਬੇਤਾਲ ਹੈ, ਕੋਈ ਕਹਿੰਦਾ ਛੱਡੋ ਪਰਾਂ ਇਹ ਤਾਂ ਐਵੇਂ ਬੰਦਾ ਜਿਹਨੂੰ ਇਹਦੀਆਂ ਗੱਲਾਂ ਸੁਣਦੇ ਪਏ। ਮਹਾਰਾਜ ਕਹਿੰਦੇ ਆ ਮੈਂ ਕੌਣ ਖਾਂ? ਤੁਸੀਂ ਈਰਖਾ ਅਧੀਨ ਭੂਤਨਾ ਸ਼ਬਦ ਕਹਿਣਾ। ਮੈਂ ਇੱਕ ਵਾਰ ਕਿਹਾ ਕਿ ਇਸੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜੁਨ ਦੇਵ ਕਹਿ ਰਹੇ ਨੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਸੇ ਵਿੱਚ ਭੱਟ ਕਹਿ ਰਹੇ ਨੇ ਬਲਿਓ, ਗੁਰੂ ਅਰਜੁਨ ਦੇ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਇਸੇ ਗੁਰੂ ਗ੍ਰੰਥ ਸਾਹਿਬ ਚ ਭੱਟ ਕਹਿ ਰਿਹਾ ਕਿ ਗੁਰੂ ਨਾਨਕ ਸਾਹਿਬ ਆਪ ਪਰਮਾਤਮਾ ਦੀ ਜੋਤ ਨੇ, ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ। ਪਰ ਗੁਰਮੁਖੋ, ਇਸੇ ਗੁਰੂ ਗ੍ਰੰਥ ਸਾਹਿਬ ਚ ਬਾਬਾ ਜੀ ਕਹਿ ਰਹੇ ਨੇ ਉਸ ਵਕਤ ਦੇ ਕੁਝ ਲੋਕ ਐਸੇ ਵੀ ਨੇ ਜਿਨ੍ਹਾਂ ਨੇ ਨਿੰਦਿਆ ਅਧੀਨ ਮੈਨੂੰ ਭੂਤਨਾ ਕਿਹਾ ਹੈ, ਮੇਰੇ ਲਈ ਸ਼ਬਦ ਬੇਤਾਲਾ ਵਰਤਿਆ ਹੈ, ਮੇਰੇ ਲਈ ਸ਼ਬਦ ਆਮ ਆਦਮੀ ਵਰਤਿਆ। ਪਰ ਇਹਨਾਂ ਲਫ਼ਜ਼ਾਂ ਨੇ ਗੁਰੂ ਨਾਨਕ ਸਾਹਿਬ ਦੇ ਪੈਰਾਂ ਨੂੰ ਸੰਗਲ ਨਹੀਂ ਪਾ ਸਕੇ, ਬਾਬਾ ਜੀ ਦੀ ਮੰਜ਼ਿਲ ਤੋਂ ਥੜਕਾ ਨਹੀਂ ਸਕੇ। ਮਹਾਰਾਜ ਕਹਿੰਦੇ ਨੇ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ। ਕਹਿੰਦੇ ਲੋਕੋ, ਤੁਹਾਨੂੰ ਪਤਾ ਹੀ ਨਹੀਂ ਮੇਰੀ ਦੀਵਾਨਗੀ ਕੀ ਹੈ, ਤੁਸੀਂ ਅਜ ਤੀਕਰਾਂ ਬੰਦਾ ਨਹੀਂ ਇਹੋ ਜਿਹਾ ਦੇਖਿਆ। ਭਇਆ ਦੀਵਾਨਾ ਸ਼ਾਹ ਕਾ, ਦੀਵਾਨਾ ਦਾ ਅਰਥ ਮੈਂ ਆਪਣੇ ਪਰਮਾਤਮਾ ਦੇ ਨਾਂ ਵਿੱਚ ਮੇਰੇ ਕੋਲ ਦੀਵਾਨਗੀ, ਮੈਂ ਮਸਤਾਨਾ ਹੋ ਗਿਆ। ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਮੈਂ ਬੌਰਾ ਹੋ ਗਿਆ। ਹਉ ਹਰ ਬਿਨ ਅਵਰ ਨਾ ਜਾਨਾ, ਮੈਂ ਰੱਬ ਤੋਂ ਬਿਨਾਂ ਕਿਸੇ ਨੂੰ ਜਾਣਦਾ। ਇਸੇ ਕਾਰਨ ਇਹ ਨਿੰਦਿਆ ਕਿਉਂ ਹੋਈ? ਜਦੋਂ ਮਹਾਰਾਜ ਬਾਹਰ ਆਏ ਨਾ ਜੀ ਵਹੀ ਤੋਂ, ਤੇ ਉਸ ਵਕਤ ਪੁਰਾਤਨ ਜਨਮ ਸਾਖੀ ਵਾਲਾ ਕਹਿੰਦਾ ਕਿ ਦੌਲਤ ਖਾਂ ਨੂੰ ਪਤਾ ਲੱਗਾ, ਉਹਨਾਂ ਕਿਹਾ ਮਹਾਰਾਜ ਤੁਹਾਡਾ ਮੋਦੀ ਆ ਗਿਆ। ਉਹ ਖੁਸ਼ ਹੋ ਗਿਆ, ਉਹ ਬੰਦਾ ਇਮਾਨਦਾਰ ਸੀ ਬਾਬਾ ਜੀ ਪ੍ਰਤੀ। ਤੇ ਗੁਰੂ ਨਾਨਕ ਸਾਹਿਬ ਨੇ ਜਿਸ ਦਿਨ ਮਸੀਤ ਵਿੱਚ ਨਮਾਜ਼ ਪੜ੍ਹਨ ਗਏ, ਉਹਨਾਂ ਲੋਕਾਂ ਦੇ ਅੰਦਰ ਦੀ ਵਿਆਖਿਆ ਕੀਤੀ, ਤੇ ਉਸ ਦਿਨ ਦੌਲਤ ਖਾਂ ਨੂੰ ਗੁਰੂ ਨਾਨਕ ਸਾਹਿਬ ਨੇ ਬ੍ਰਹਮ ਗਿਆਨ ਦੀ ਦਾਤ ਦੇ ਕੇ ਮੁਕਤ ਕਰ ਦਿੱਤਾ ਸੀ। ਭਾਈ ਗੁਰਦਾਸ ਸਾਹਿਬ ਨੇ ਉਹਦਾ ਨਾਮ ਮੁਕਤ ਸਿੱਖਾਂ ਦੀ ਗਿਣਤੀ ਵਿੱਚ ਲਿਖਿਆ। ਭਾਈ ਜੀ ਲਿਖਦੇ ਆ, ਗੁਰਦਾਸ ਜੀ, ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਵਨਾਸ਼ੀ। ਪੂਰੀ ਤੁਕ ਦਿੱਤੀ ਕਿ ਦੌਲਤ ਖਾਂ ਲੋਧੀ ਭਲਾ, ਬੜਾ ਭਲਾ ਦੌਲਤ ਖਾਂ ਲੋਧੀ, ਹੋਵਾ ਜਿੰਦ ਪੀਰ ਅਵਨਾਸ਼ੀ, ਉਸ ਨੂੰ ਜਿਉਂਦੇ ਜੀ ਗੁਰੂ ਨਾਨਕ ਨੇ ਅਵਨਾਸ਼ੀ ਰੱਬ ਦੇ ਵਿੱਚ ਅਭੇਦ ਕਰ ਦਿੱਤਾ। ਭਾਈ ਸਾਹਿਬ ਦੀ ਗਵਾਹੀ ਹੈ, ਭਾਈ ਗੁਰਦਾਸ ਸਾਹਿਬ ਦੀ। ਹੁਣ ਉਹਦੇ ਮਨ ਚ ਭਾਵਨਾ ਹੈ, ਉਹਨੇ ਕਿਹਾ ਜਾਓ ਬੁਲਾਓ। ਆਦਮੀ ਆਇਆ ਜੀ ਅਹਿਲਕਾਰ, ਤੇ ਉਹ ਆ ਕੇ ਕਹਿੰਦਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਕਿ ਨਾਨਕ ਜੀ ਸਤਿਗੁਰੂ ਨੂੰ ਕਿ ਤੁਹਾਨੂੰ ਨਵਾਬ ਨੇ ਆਪਣੀ ਕਚਹਿਰੀ ਚ ਆਪਣੇ ਦਰਬਾਰ ਚ ਬੁਲਾਇਆ। ਉਹਦੀ ਸ਼ਬਦਾਵਲੀ ਸੁਣਿਓ, ਮੈਂ ਜਨਮ ਸਾਖੀ ਵਾਲੇ ਬੋਲ ਨਹੀਂ ਲੈ ਰਿਹਾ, ਆਪਣੀ ਸ਼ਬਦਾਵਲੀ ਚ ਉਸ ਗੱਲ ਨੂੰ ਕਰ ਰਿਹਾ ਕਿ ਤੁਹਾਨੂੰ ਦੌਲਤ ਖਾਂ ਨੇ ਆਪਣੇ ਦਰਬਾਰ ਚ ਬੁਲਾਇਆ। ਬਾਬਾ ਜੀ ਪਤਾ ਹੀ ਕਹਿੰਦੇ ਆ, ਕਿਆ ਪਰਵਾਹ ਪੜੀ ਤੇਰੇ ਨਵਾਬ ਕੀ? ਸੁਣੋ, ਮਹਾਰਾਜ ਕਹਿੰਦੇ ਕੀ ਪਰਵਾਹ ਤੇਰੇ ਨਵਾਬ ਦੀ? ਕਹਿੰਦਾ ਦੌਲਤ ਖਾਂ ਨੂੰ ਕਿਹਾ? ਮਹਾਰਾਜ ਕਹਿੰਦੇ ਬਿਲਕੁਲ। क्या परवाह पड़ी तेरे नवाब की? कहिंदा मैं जा के दसांगा महाराज। कहिंदे इस तरह दसी जिवें मैं बोलिया हां। वो चला गया, उन्हें दौलत खां नूं होर समझो भी बाजी ते तेल पा दिता। कहिंदा वो तां आ कुछ बोलिया जी, दौलत खां दे भाग चंगे सन। वो कहिंदा है तू ये मत बोल कि दौलत खां दे दरबार च बुलाया है, वापस जा। ये शब्द कहीं, ये शब्द की सन कि नानक खुदाए दे वास्ते दीदार बख्श। हुण शब्द सुनो कि नानक खुदाए दे वास्ते दीदार बख्श। बाबा जी ने सुनिया जदों कहिंदा नानक मोदी आप नूं बेनती करदा है, अर्ज करदा, देखो शब्द, खुदाए दे वास्ते दीदार बख्श। बाबा जी नाल ही उठ पे कहन लगे खुदाए वास्ते ता जान भी हाजिर है। खुदाए दा वास्ता पाया उत्थे। फिर बाबा जी ने शब्द कहे कि मैनू नहीं समझ सके लोग। कोई आख है भूतना को कहे बिताला, कोई आख है आदमी नानक विचारा, भया दीवाना शाह का खो हर बिन, भया दीवाना शाह का नानक बौराना खो हर बिन अवर ना जाना। पर दीवाने दी डेफिनेशन की है याद रखियो साध संगत जी, एक दीवाना संपर्दा भी हुई दीवाने। मालवे सी बाबे पृथ्वी चंद अगे बाबा मेहरवान उन्हां दी इन्हां विचों संपर्दा हुई दीवानियां दी, मोर पंख लांदे सन ते ढोल वजा के नचना। पर यह लफज बाबा जी ने वरत्या पहले जामे जी, भया दीवाना शाह का नानक बौराना। दीवाना कौन? तो दीवाना जानिए जा भय दीवाना होए, एक ही साहिब बारा दूजा अवर न जाने कोई। दीवाना वो जो परमात्मा दे भय नूं मानदा है, एक साहिब तो बिना दूजे नूं जानदा। तो दीवाना जानिया जा एकाकार कमाए, एकाकार जपो ता एको नामा, एकाकार नानक है घर केवल नाम। तो दीवाना जानिया जा एकाकार कमाए, हुक्म पछाणे खसम का दूजी अवर सियाण पकाए। तो दीवाना जानिए जा साहिब धरे प्यार, मंदा जाने आपको अवर पड़ा संसार। मैं बेनती करा जी, केड़ा गुरमुख है जिदी समाज ने निंदिया नहीं की? पर एक गल जरूर मैं इहनू जरूर खोल लईए, जेड़ा बंदा खई दोषां नाल भरिया। आ पिछे जे एक फड़िया गया सी बंदा, चलो आपां लाइव च की कहना है, ते उहदे जिहड़े बुलारे सन ना उह जदों अंदर सत्या कुकर्म दे दोष च गया। वह बाबे नानक की उदाहरण दे लग पे, बाबा नानक नूं भी जेल होई सी। मैं एक बेनती करांगा, मैले जीवन वाले जे उहनां दी मैल तन पाप प्रगट हुंदा है, ते उस प्रगट पाप नूं इस शब्द दे थले ना नपण कि नहीं जी निंदिया तां सारिआं दी हुंदी। मैं तां कहा भी इह लफज दी दुरवरतों भी देखी ते वरतों भी देखी। गुरु साहिब जी ने अज इह बख्शिश कीती है, गुरु रामदास जी ने, ते बड़ी वड्डी सानू सब नूं प्रेरणा दित्ती अज जी सच्ची। जदों सवेरे हुक्मनामा आया, मैं अपनी गल करांगा, मन च एडा वड्डा तरवास मिलिया कि मना परवाह ना कर, गुरु रामदास थापड़ा दे रहा है ते शब्द कह रहा है, हर जन राम नाम गुण गावे। हां ओ हरी का जन जेड़ा परमात्मा दे गुण दिन रात गांदा है। जे कोई निंद करे हर जन की, जे परमात्मा दी बंदगी करन वाले दी निंदिया करे, अपना गुण ना गवावे। मैं एक बेनती कर देंगा, जिन्ना बंदिया नूं निंदिया दी आदत पै गई है ना, याद रखियो उन्हां लई सिर्फ अरदास करो, क्योंकि निंदिया कैंसर तो भी वध खतरनाक बीमारी है। कैंसर दी बीमारी तां सिर्फ बॉडी नूं खांदी है, निंदिया इन्नी भैड़ी बीमारी है बंदे दे कई जन्मां नूं खा जांदी है। कैंसर एक जन्म नूं खाएगा। मारे ने कहा निंदा भली किसै की नाही, मनमुख मुगत करन, मुंह काले तिन निंदका नरके कोर कुवन। नानक प्रभ शरणाई मुख निंदक कै शाई। एथो तक कई बारी निंदक बंदा ओदी उम्र भी रब खो लेंदा है। संत कै दुखन आर जा घटै, गुरबाणी दा वचन है जी, सुली आया नहीं ते की बनिया। मैं आप नूं बेनती करांगा, गुरु जी कहिंदे आ परमात्मा दा सेवक परमात्मा दे गुण गांदा ते अपना गुण नहीं सुभा नहीं छड्दा। उंज वैसे बड़ी गल प्यारी कही सी, मैनूं याद है, किसे महापुरख कोल गया, बड़ा उदास हो गया, बाबा जी फलाना भी आ गल करदा। हुण तां सच्ची लो अगे बंदा लभना पैंदा सी, लभांगे ते किसे नूं कहदा उगण दसां साडा सुभा की समाज दा। ਮਾੜੀ ਜੀ ਕਿਸੇ ਦੀ ਕਮਜ਼ੋਰੀ ਪਤਾ ਲੱਗੀ ਨੀ, ਦੇ ਫੋਨ ਤੇ ਫੋਨ, ਤੂੰ ਸੁਣਿਆ ਤੈਨੂੰ ਪਤਾ ਲੱਗਾ ਹੀ ਅੱਜ ਫਲਾਣੇ ਦੀ ਆਹ ਪੋਸਟ ਪਾਤੀ ਤੈਨੂੰ ਪਤਾ ਲੱਗਾ ਹੀ। ਚੇਤੇ ਰੱਖੋ ਇੰਨਾ ਤਪਦਾ ਬੰਦਾ ਅੰਦਰੋਂ ਜਿੱਥੇ ਲੰਘਦਾ ਉੱਥੇ ਤਪਾਈ ਜਾਂਦਾ। ਮੈਂ ਆਪ ਨੂੰ ਬੇਨਤੀ ਕਰਾਂ, ਅਰਜ਼ ਹੈ ਕਿ ਕੋਈ ਸੱਜਣ ਤੁਰਿਆ ਸੀ ਸਫ਼ਰ ਤੇ ਰਾਹ ਵਿੱਚ ਕੰਡੇ ਬੜੇ ਸਨ ਤੇ ਉਹ ਘਰੋਂ ਝਾੜੂ ਲੈ ਗਿਆ। ਕਿਸੇ ਨੇ ਪੁੱਛਿਆ ਸੀ ਝਾੜੂ ਕਿਉਂ, ਕਹਿੰਦਾ ਕੰਡੇ ਬੜੇ ਖਿਲ ਰਹੇ ਆ ਸਾਰੇ, ਝਾੜੂ ਨਾਲ ਸਾਫ਼ ਕਰਾਂਗਾ। ਉਹ ਹੱਸ ਪਿਆ। ਉਹ ਦੂਜੇ ਦਿਨ ਝਾੜੂ ਲੈ ਕੇ ਵਾਪਸ ਆ ਗਿਆ, ਕਹਿੰਦਾ ਕਿਵੇਂ ਸਾਫ਼ ਹੋ ਗਿਆ ਸਾਰੇ? ਉਹ ਕਹਿੰਦਾ ਚਾਰ ਕੁ ਸਾਫ਼ ਕਰਨਾ ਤੈਨੂੰ ਧੋਵੇ ਡਿੱਗ ਪੈਂਦੇ। ਉਹ ਕਹਿੰਦਾ ਇੱਕ ਕੰਮ ਕਰ, ਇਹ ਝਾੜੂ ਨਾਲ ਸਾਫ਼ ਨਹੀਂ ਹੋਣੇ, ਜੁੱਤੀ ਚਮੜੇ ਦੀ ਤਲਾ ਇੰਨਾ ਕਰੜਾ ਪਾਲਾ ਇਹਨਾਂ ਸਾਰਿਆਂ ਦੇ ਮੂੰਹ ਮਿੱਧ ਕੇ ਅੱਗੇ ਨਿਕਲ ਜਾ। ਮੈਨੂੰ ਗੱਲ ਬੜੀ ਚੰਗੀ ਲੱਗੀ। ਉਹ ਕਹਿੰਦਾ ਇਹ ਸਫਾਈ ਨਹੀਂ ਹੋਣੀ ਇਹਨਾਂ ਦੀ, ਇਹ ਆਤ ਜੁਗਾਦੀ ਤੁਰੇ ਆਉਂਦੇ ਆ। ਤੂੰ ਜੁੱਤੀ ਇੰਨੀ ਕੁ ਕਰੜੀ ਪਾ ਕੇ ਕੰਡਿਆਂ ਦੇ ਮੂੰਹ ਨੱਪ ਕੇ ਅੱਗੇ ਨਿਕਲ ਜਾ। ਤੂੰ ਸਿਦਕ ਦਾ ਜੋੜਾ ਇਹੋ ਜਿਹਾ ਧਾਰਨ ਕਰ ਕਿ ਸੱਚ ਇਹਵੇ ਸਾਰਿਆਂ ਦੇ ਮੂੰਹ ਵੇਖਦੇ ਰਹਿਣ, ਤੂੰ ਆਪਣੀ ਮੰਜ਼ਿਲ ਤੇ ਪਹੁੰਚ ਜਾ। ਮਹਾਰਾਜ ਸ਼ਬਦ ਕਹਿ ਰਿਹਾ ਕਿ ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਉਹ ਨਿੰਦਿਆ ਕਰਨੀ ਨਹੀਂ ਛੱਡਦਾ ਤੇ ਰੱਬ ਦਾ ਸੇਵਕ ਬੰਦਗੀ ਕਰਨੀ ਨਹੀਂ ਛੱਡਦਾ। ਕਬੀਰ ਸੰਤ ਨਾ ਛੱਡੈ ਸੰਤ ਈ, ਜੋ ਕੌਟਕ ਮਿਲੈ ਅਸੰਤ, ਮੈਲਾ ਗਰ ਭੁਯੰਗਮ ਬੇੜਿਆ ਤਾਂ ਸੀਤਲਤਾ ਨਾ ਤਜੰਤ। ਜੇ ਚੰਦਨ ਨੂੰ ਸੱਪ ਚੱਟਦਾ ਤੇ ਚੰਦਨ ਥੋੜਾ ਕਦੀ ਜ਼ਹਿਰਾ ਹੁੰਦਾ? ਉਹ ਕਹਿੰਦਾ ਚੱਟੀ ਜਾਓ, ਜਿੰਨਾ ਮਰਜ਼ੀ ਚੱਟ ਲਓ, ਮੈਂ ਆਪਣੀ ਠੰਡਕ ਨਹੀਂ ਛੱਡਾਂਗਾ। ਰੱਬ ਦੀ ਬੰਦਗੀ ਕਰਨ ਵਾਲਾ ਨਿੰਦਕ ਸੱਪਾਂ ਵਿੱਚ ਰਹਿੰਦਾ ਹੋਇਆ ਵੀ ਅੰਦਰ ਦਾ ਸੁਭਾਅ ਨਹੀਂ ਛੱਡਦਾ। ਮਹਾਰਾਜ ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ।
ਰਹਾਉ ਜੋ ਕਿਸ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ।
ਹੁਣ ਇੱਥੇ ਅਗਲਾ ਬਚਨ, ਇਹ ਹਰ ਜਨ ਦੀ ਅਵਸਥਾ ਹੈ। ਉਹ ਕਹਿੰਦਾ ਚਲੋ ਕੋਈ ਗੱਲ ਨੀ, ਜੋ ਕਿਸ ਕਰੇ ਸੋ ਆਪੇ ਸੁਆਮੀ। ਕਹਿੰਦੇ ਨੇ ਕਰਨ ਵਾਲਾ ਵਾਹਿਗੁਰੂ ਤੂੰ ਹੀ ਹੈ। ਇਹ ਨਹੀਂ ਕਹਿੰਦਾ ਵੀ ਨਿੰਦਿਆ ਕੀਤੀ ਫੜਕਾ ਦਿਆ ਜਿਹਨੂੰ। ਉਹ ਦੇਖੋ ਕਿਸੇ ਸਮ ਦ੍ਰਿਸ਼ਟੀ ਉਹਦੀ, ਕਹਿੰਦਾ ਹਰਜਨ ਕਹਿ ਰਿਹਾ ਹੈ ਕਿ ਜੋ ਕਿਸ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ। ਪਰਮਾਤਮਾ ਤੂੰ ਹੀ ਤਾਂ ਸਾਰੀ ਕਾਰ ਰਚੀ ਹੋਈ ਹੈ, ਤੇ ਇਹ ਨਿੰਦਕ ਬੰਦਾ ਤੂੰ ਤਾਂ ਲਾਇਆ ਮੈਨੂੰ ਕਿਉਂਕਿ ਮੈਂ ਸੁਚੇਤ ਰਹਾਂ, ਤੇਰੇ ਰਸਤੇ ਚ ਚੱਲਦਿਆਂ ਕਿਤੇ ਮੈਂ ਥਿੜਕ ਨਾ ਜਾਵਾਂ। ਦੇਖੋ ਕਿਸ ਢੰਗ ਨਾਲ ਮਹਾਰਾਜ ਗੁਰੂ ਰਾਮਦਾਸ ਲੈ ਰਹੇ, ਆਪੇ ਤੂੰ ਕਾਰ ਕਰਾ ਰਹੇ ਹੈ ਤੇ ਸਭ ਕੁਝ ਤੇਰੇ ਅਧੀਨ ਹੈ।
ਹਰ ਆਪੇ ਹੀ ਮਤ ਦੀਵੈ ਸੁਆਮੀ, ਹਰ ਆਪੇ ਬੋਲ ਬੁਲਾਵੇ।
ਸਮ ਦ੍ਰਿਸ਼ਟੀ, ਹਰ ਆਪੇ ਹੀ ਮਤ ਦੇਵੈ ਸੁਆਮੀ। ਵਾਹਿਗੁਰੂ ਜੀ ਇਹਦੇ ਤੇ ਭਲਾ ਕਰੋ, ਇਹ ਮਤ ਤਾਂ ਤੁਸੀਂ ਦਿੱਤੀ ਹੈ ਨਾ, ਇਹਨੇ ਕਿੱਥੇ ਬੋਲ ਲੈਣਾ ਸੀ? ਆ ਜੇ ਫਰੀਦਾ ਬੁਰੇ ਦਾ ਭਲਾ ਕਰ, ਸਰਾਪ ਨਹੀਂ ਦਿੱਤਾ। ਫਿਰ ਬੇਨਤੀ ਸੁਣੋ, ਇਹ ਨਹੀਂ ਕਹਿ ਮਰ ਜਾ। ਮਹਾਰਾਜ ਕਹਿੰਦੇ ਤੂੰ ਹੀ ਮਤ ਦੇਣ ਵਾਲਾ ਹੈ, ਤੇ ਜਿਵੇਂ ਤੂੰ ਬੁਲਾਵੇਂਗਾ ਇਸੇ ਤਰ੍ਹਾਂ ਜੀਵ ਬੋਲ ਰਿਹਾ ਹੈ।
ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੇ।
ਹਰ ਆਪੇ ਪੰਚ ਤਤ ਵਿਸਥਾਰਾ, ਆ ਜਿੰਨਾ ਕੁਝ ਸੰਸਾਰ ਵਿੱਚ ਹੈ ਇਹ ਪੰਜਾਂ ਤੱਤਾਂ ਦੀ ਹੀ ਜੜਤ ਹੈ। ਪੰਜ ਤੱਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ, ਪੰਚ ਤੱਤ ਕਰ ਤੁਦ ਸ੍ਰਿਸ਼ਟ ਸਭ ਸਾਜੀ। ਇਹ ਤੇ ਸਿੱਧੇ ਅਰਥ ਹੋ ਗਏ ਵੀ ਪੰਜ ਤੱਤ ਜਿਹੜੇ ਨੇ ਪਾਣੀ, ਅੱਗ, ਹਵਾ, ਮਿੱਟੀ ਤੇ ਆਕਾਸ਼, ਇਹ ਪੰਜਾਂ ਤੱਤਾਂ ਦਾ ਪਰਮਾਤਮਾ ਤੂੰ ਆਪ ਵਿਸਤਾਰਾ ਕੀਤਾ ਹੈ, ਤੇ ਹੋਰ ਕੀ ਕੀਤਾ? ਵਿੱਚ ਧਾਤੂ ਪੰਚ ਆਪ ਪਾਵੇ। ਪੰਚ ਤੱਤ ਦੇ ਅਰਥਾਂ ਬੜੇ ਸਰਲ ਹੋ ਗਏ ਜੀ, ਪੰਜ ਤੱਤ ਨੇ। ਵਿੱਚ ਜਿਹੜੀਆਂ ਪੰਜ ਧਾਤੂ ਨੇ ਇਹ ਕੀ ਚੀਜ਼ ਹੈ? ਵਿੱਚ ਧਾਤੂ ਪੰਚ ਆਪ ਪਾਵੇ। ਪੰਜਾਂ ਤੱਤਾਂ ਦੇ ਪਰਮਾਤਮਾ ਨੇ ਪੰਜ ਗੁਣ ਪੈਦਾ ਕੀਤੇ ਆ, ਜਿਹਨੂੰ ਸ਼ਬਦ, ਸਪਰਸ਼, ਰਸ, ਰੂਪ ਤੇ ਗੰਧ ਕਿਹਾ ਜਾਂਦਾ ਹੈ। ਇਹ ਧਾਤੂ ਨੇ, ਪਾਣੀ ਦੇ ਜਿਹੜਾ ਧਾਤੂ ਸ਼ਬਦ ਵਰਤਾਂ ਰਸ ਹੈ, ਅੱਗ ਦਾ ਰੂਪ ਹੈ, ਹਵਾ ਦਾ ਸਪਰਸ਼ ਹੈ, ਮਿੱਟੀ ਦਾ ਗੰਧ ਹੈ, ਆਕਾਸ਼ ਦਾ ਸ਼ਬਦ ਹੈ। ਇਹ ਪੰਜ ਤੱਤ ਨੇ, ਪੰਜਾਂ ਤੱਤਾਂ ਦੇ ਅੱਗੇ ਪੰਜ ਗੁਣ ਨੇ, ਪੰਜ ਧਾਤੂ ਨੇ। ਇਹ ਪੰਜ ਗੁਣ ਜਦੋਂ ਔਗਣਾਂ ਦਾ ਰੂਪ ਧਾਰਨ ਕਰ ਜਾਂਦੇ ਆ, ਉਦੋਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਬਣ ਜਾਂਦੇ ਆ। ਪਰਮਾਤਮਾ ਪੰਜ ਤੱਤ ਵੀ ਤੂੰ ਬਣਾਏ, ਇਹਨਾਂ ਦੇ ਪੰਜ ਗੁਣ ਵੀ ਤੁਸੀਂ ਬਣਾਏ ਹਨ।
ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗਰ ਚੁਕਾਵੇ।
ਸਤਿਗੁਰੂ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਆ, ਇਹਨਾਂ ਪੰਜਾਂ ਨੇ ਤਾਂ ਝਗੜੇ ਪਾਏ ਆ, ਇਹ ਪੰਜ ਤਾਤੀ ਤਾਂ ਕਲੇਸ਼ ਖੜੇ ਕਰੀ ਬੈਠੇ। ਮਹਾਰਾਜ ਕਹਿੰਦੇ ਜਦੋਂ ਪਰਮੇਸ਼ਵਰ ਤਰਸ ਦੇ ਘਰ ਚ ਆਉਂਦਾ ਤੇ ਜੀਵ ਨੂੰ ਸਤਿਗੁਰੂ ਦਾ ਮਿਲਾਪ ਹਾਸਲ ਹੁੰਦਾ ਹੈ, ਤੇ ਸਤਿਗੁਰੂ ਆਪਣੀ ਪ੍ਰਸਾਦ ਰਾਹੀਂ, ਆਪਣੀ ਕਿਰਪਾ ਰਾਹੀਂ ਇਹਨਾਂ ਅੰਦਰ ਦੇ ਸਾਰੇ ਝਗੜਿਆਂ ਨੂੰ ਮਿਟਾ ਦਿੰਦਾ ਹੈ। ਨਿੰਦਿਆ ਵਾਲੇ ਨੂੰ ਵੀ ਸਮੱਤ ਦੇ ਦਿੰਦਾ, ਹਰ ਜਨ ਨੂੰ ਹੋਰ ਬਖਸ਼ਿਸ਼ ਦੇ ਦਿੰਦਾ। ਇਹ ਸਾਰੇ ਸ਼ਬਦ ਅੱਜ ਜ਼ਿਆਦਾ ਟਾਈਮ ਆਪਾਂ ਇਸ ਗੱਲ ਤੇ ਲਾਇਆ ਹੈ ਕਿ ਪਿਆਰਿਓ ਯਾਦ ਰੱਖਿਓ, ਇਸ ਦੁਨੀਆਂ ਚ ਜਿੰਨੀ ਦੇਰ ਤੱਕ ਜੀਣਾ ਹੈ, ਇਸਲਾਮਿਕ ਫਿਲਾਸਫੀ ਕਹਿੰਦੀ ਹੈ ਅਸਾਈਅਤ, ਕਿ ਜਿਸ ਦਿਨ ਰੱਬ ਨੇ ਇਨਸਾਨ ਪੈਦਾ ਕੀਤਾ ਉਹਨੇ ਨਾਲ ਹੀ ਸ਼ੈਤਾਨ ਪੈਦਾ ਕਰ ਦਿੱਤਾ, ਦੋਨੋਂ ਇਕੱਠੇ ਆਏ ਆ। ਜਿੱਦਨ ਇਨਸਾਨ ਬਣਿਆ ਉਦਨ ਸ਼ੈਤਾਨ ਬਣਿਆ, ਜਿੱਦਨ ਨੇਕੀ ਆਈ ਉਦਨ ਬਦੀ ਵਾਲਾ ਸ਼ੈਤਾਨ ਵੀ ਆਇਆ। ਇਹ ਪੈਰਲਲ ਚੱਲਦੇ ਆ, ਜੇ ਸੂਰਜ ਚੜਿਆ ਤੇ ਨਾਲ ਉਹਨੇ ਚੱਕਰ ਬਣਾ ਕੇ ਧਰਤੀ ਦਾ ਹਨੇਰਾ ਵੀ ਧਰਤੀ ਤੇ ਬਣਾ ਦਿੱਤਾ, ਜੇ ਪੁੰਨ ਪੈਦਾ ਕੀਤੇ ਤੇ ਪਾਪ ਵੀ ਪੈਦਾ ਕੀਤੇ, ਇਹ ਉਹਦੀ ਰਚਨਾ ਹੈ। ਪਰ ਜਿਸ ਉੱਤੇ ਉਹਦੀ ਬਖਸ਼ਿਸ਼ ਹੋ ਜਾਏ ਉਹਦੇ ਅੰਦਰੋਂ ਉਹ ਵਕਾਰਾਂ ਦੇ ਝਗੜੇ ਚੁਕਾ ਦਿੰਦਾ। ਗੁਰੂ ਰਾਮਦਾਸ ਸੱਚਾ ਪਾਤਸ਼ਾਹ ਮਿਹਰ ਕਰੇ ਸਾਨੂੰ, ਪਹਿਲੀ ਗੱਲ ਤਾਂ ਗੁਣ ਗਾਣ ਦੀ ਦਾਤ ਦੇਵੇ, ਪਹਿਲੀ ਅਵਸਥਾ ਤਾਂ ਇਹ ਮਿਲੇ ਗੁਣ ਗਾਣ ਦੀ ਜਾਚ ਆ। ਜੇ ਹੁਣ ਗੁਣ ਕਦੀ ਗਾਇਆ ਨਹੀਂ ਤੇ ਲੋਕ ਸਾਡੇ ਮੇਰੇ, ਮੈਂ ਆਪਣੀ ਗੱਲ ਕਰਾਂਗਾ, ਔਗਣ ਦੀ ਮੇਰੀ ਗੱਲ ਕਰਨਗੇ ਤੇ ਮੈਂ ਕਹਾਂਗਾ ਮੈਂ ਤਾਂ ਹਰਜਨ ਰਾਮ ਨਾਮ ਗੁਣ ਗਾਵੇ, ਨਹੀਂ। ਪਹਿਲਾਂ ਸਤਿਗੁਰੂ ਸਾਨੂੰ ਹਰਜਨ ਬਨ ਦੀ ਦਾਤ ਦੇ ਦਿਓ, ਸਾਨੂੰ ਗੁਣ ਗਾਉਣ ਦੀ ਦਾਤ ਦੇ ਦਿਓ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਮੇਰੇ ਤੋਂ ਲਫ਼ਜ਼ ਤਲਫ਼ਜ਼ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ। ਆਓ ਭਾਈ ਗੁਰਸੇਵਕ ਸਿੰਘ ਜੀ ਅੰਤਲੇ ਬਚਨ ਮਹਾਰਾਜ ਦੇ ਦੁਬਾਰਾ ਸਰਵਣ ਕਰਾਉਂਦੇ ਨੇ ਜੀ।
ਹਰ ਆਪੇ ਪੰਚ ਤਤ ਬਿਸਥਾਰਾ, ਵਿਚ ਧਾਤੂ ਪੰਚ ਆਪ ਪਾਵੇ, ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗਰ ਚੁਕਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।